सोने देश पंजाब दी स्वर्गां तों वद शान अज भी जोगी देश नू गबरुआं ते मान
गगन मामा बाजियो परियो निशाने का खेत जो मांडियो सूरमा अब जूजन को दा
बंद बंद कटवा के हस आए कदे नसया नहीं हुंदे जंग विचों सवा लख दे सामने डट जांदा किस्मत लभदा मुड़के दे रंग विचों
जंगा सड़के दे आरे दे नाल चिरके पांबण जुलम दे होई ठार सगिया जेड़े मार के मारे रे खालसे ने अरे तीर कोई होर नहीं मार सगिया
बंद बंद कटवा के हस आए कदे नसया नहीं हुंदे जंग विचों सवा लख दे सामने डट जांदा किस्मत लभदा मुड़के दे रंग विचों
जिंदा सड़के दे आरे दे नाल चिरके पांबण जुलम दे होई ठार सगिया जेड़े मार के मारे ने खालसे ने अरे तीर कोई होर नहीं मार सगिया
इंगण रेर दा एदा शरीर डके आरे हेठ भी पौड़ियां पड़ी जांदा करके मदद न ताने गरीबड़ां दी तारू सिंह वेखो चरखी चरी जांदा
काला कालियां जेड़ियां खालसे ने लथे सीस भी सिंह नहीं हार सगिया जेड़े मार के मारे ने खालसे ने अरे तीर कोई होर नहीं मार सगिया
वैरी भज पैंदे एदा वेखंदा उल्ले पड़कियां नू रस्ता दसदा है कदे असल निशाने नहीं भुल सकदा कदे बुरे दे कोल ना वसदा है
आठ वर्ष दा धर्म बचाउण खातर कोई प्यो दा मुल नहीं तार सकिया जेड़े मार के मारे ने खालसे ने अरे तीर कोई होर नहीं मार सकिया
होनी पद्मणी समझ के वर लैंदा होनी पद्मणी समझ के वर लैंदा आकड़ खाना दे सिरां नू भन्नदा है मुड़के आउण तों वी तौबा करन वैरी ऐसा वैरियां दा मक्कू बन्नदा है
इसने तारिया मुल पूरा एदा कोई नहीं करगी उतार सकिया जेड़े मार के मारे ने खालसे ने अरे तीर कोई होर नहीं मार सकिया
जेड़ा खोपर लवाउण तों संगदा नहीं महंगी जिंद मजलूमा लई वार दिंदा पुत्र नेजियां उत्ते टंगवा लैंदा पत्र दिलां दे तोड़ हंकार दिंदा
सच झूठ नूं जिवें नकारिया इन्ना एदां होर नहीं कोई नकार सकिया जेड़े मार के मारे ने खालसे ने अरे तीर कोई होर नहीं मार सकिया
सीस उत्ते एक मोची दी पांड तरके सीस उत्ते एक मोची दी पांड तरके बिना खालसे कोई नहीं तुर सकिया रण विच वैरी नू पानी पलाई जाना किसे कौम नू फुरना नहीं फुर सकिया
जिंदा कष्ट नवारे ने खालसे ने एदा होर नहीं कोई नवार सकिया जेड़े मार के मारे ने खालसे ने अरे तीर कोई होर नहीं मार सकिया
ए है उस गुरुदेव दा शेर पुत्र जो है लख नाल एक लड़ाउण वाला ऐसा पीर पैगंबर कोई नहीं डिटा पुत्र धर्म दी भेट चढ़ाउण वाला
कोई अपने पुतारा खून पागे पांबण जबर दे मच्चे नहीं ठार सकिया जेड़े मार के मारे ने खालसे ने अरे तीर कोई होर नहीं मार सकिया
जिस वेले अरदासा ए सोध लैंदा ओदो राजिया आखे भी रुकदा नहीं आकड़ खाना दी धौण नवा दिंदा कदे सामने गैर दे झुकदा नहीं
ओ विच जंग दे जोगियां वैरियां नू एदे वांग नहीं कोई वंगार सकिया जेड़े मार के मारे ने खालसे ने अरे तीर कोई होर नहीं मार सकिया
अज दा प्रोग्राम हिंदुस्तान दी एक मन्नी परमन्नी कंपनी टी सीरीज दी तरफों पेश कीता जा रहा है सो सब तो पहला ਸਿੱਖੀ ਦੇ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਫਤਿਹ ਬੁਲਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਦੇ ਸੋ ਕਿ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਕੋਈ ਹੋਰ ਨਹੀਂ ਮਾਰ ਸਕਿਆ। ਖਾਲਸੇ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਕਾਹਦੇ ਵਾਸਤੇ? ਸਾਂਝੀਵਾਲਤਾ ਲਿਆਉਣ ਲਈ, ਇੱਥੋਂ ਬੇਅਨਸਾਫੀ ਖਤਮ ਕਰਨ ਲਈ ਬਹੁਤ ਕੁਰਬਾਨੀਆਂ ਹੋਈਆਂ। ਇੱਥੋਂ ਤੱਕ 10.5 ਲੱਖ ਕੁਰਬਾਨੀਆਂ ਦੇਣ ਤੋਂ ਬਾਅਦ ਇਸ ਪੰਜਾਬ ਦੀ ਧਰਤੀ ਉੱਤੇ ਖਾਲਸੇ ਦਾ ਰਾਜ ਕਾਇਮ ਹੋਇਆ। ਮਹਾਰਾਜਾ ਰਣਜੀਤ ਸਿੰਘ ਜਿਸ ਦੇ ਮਾਲਕ ਬਣੇ, ਜਿੱਥੇ ਹਿੰਦੂ ਨੂੰ ਇਨਸਾਫ ਮਿਲਿਆ, ਜਿੱਥੇ ਮੁਸਲਮਾਨ ਨੂੰ ਇਨਸਾਫ ਮਿਲਿਆ, ਜਿੱਥੇ ਗਰੀਬ ਨੂੰ ਸਿਰ ਉੱਚਾ ਚੁੱਕ ਕੇ ਤੁਰਨ ਦੀ ਜਾਚ ਸਿਖਾਈ ਗਈ। ਉਸ ਬਾਦਸ਼ਾਹ ਦੇ ਰਾਜ ਦੀਆਂ ਗੱਲਾਂ ਕਰਨ ਲੱਗੀਏ ਤਾਂ ਬੜੇ ਸਮੇਂ ਦੀ ਲੋੜ ਹੈ। ਇੱਕ ਵਾਰਾਂ ਦੀ ਗੱਲ ਹੈ, ਮਹਾਰਾਜਾ ਰਣਜੀਤ ਸਿੰਘ ਸਾਹਿਬ ਬਾਜ਼ਾਰ ਦੇ ਵਿੱਚ ਦੀ ਤੁਰੇ ਜਾਣ, ਜਲੂਸ ਜਾ ਰਿਹਾ ਸੀ। ਇੱਕ ਅੰਨੀ ਮਾਈ ਇੱਕ ਲੋਹੇ ਦਾ ਤਵਾ ਲੈ ਕੇ ਖਲੋਤੀ ਸੀ, ਨਾਲਦਿਆਂ ਨੂੰ ਕਹਿ ਰਹੀ ਸੀ, ਮੈਨੂੰ ਦੱਸਿਓ ਪੰਜਾਬ ਦਾ ਬਾਦਸ਼ਾਹ ਮੇਰੇ ਸਾਹਮਣੇ ਉਹਦੀ ਕਦੋਂ ਲੰਘਦਾ। ਜਦੋਂ ਪੰਜਾਬ ਦਾ ਰਾਜਾ ਸਾਹਮਣੇ ਉਹਦੀ ਲੰਘਣ ਲੱਗਾ, ਉਸ ਮਾਈ ਨੂੰ ਕਿਸੇ ਨੇ ਆਖਿਆ, ਮਾਈ ਹੁਣ ਬਾਦਸ਼ਾਹ ਸਾਹਮਣੇ ਜਾ ਰਿਹਾ। ਉਹਨੇ ਆਵਾਜ਼ ਦਿੱਤੀ, ਵੇ ਪੁੱਤ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਨੇ ਹਾਥੀ ਰੋਕ ਦਿੱਤਾ, ਉੱਤੋਂ ਉੱਤਰ ਕੇ ਆਇਆ, ਕਹਿੰਦਾ ਉਹ ਬੜਿਆਂ ਚਿਰਾਂ ਪਿੱਛੋਂ ਕਿਸੇ ਨੇ ਮੈਨੂੰ ਪੁੱਤ ਰਣਜੀਤ ਸਿੰਘ ਆਖਿਆ। ਰਾਜਾ ਰਣਜੀਤ ਸਿੰਘ ਸਾਰੇ ਆਉਂਦੇ ਨੇ, ਸ਼ੇਰੇ ਪੰਜਾਬ ਸਾਰੇ ਆਉਂਦੇ ਨੇ, ਪਰ ਬੁਰੜੀ ਨੇ ਪੁੱਤ ਰਣਜੀਤ ਸਿੰਘ ਆਖਿਆ। ਕਹਿੰਦਾ ਮਾਈ ਕੀ ਗੱਲ ਹੈ? ਕਹਿੰਦੀ ਪੁੱਤ ਆਹ ਮੈਨੂੰ ਆਪਣੇ ਨਾਲ ਤਵਾ ਘਸਾ ਲੈਣ ਦੇ ਲੋਹੇ ਦਾ। ਕਹਿੰਦਾ ਕੀ ਗੱਲ ਹੈ? ਆਂਦੀ ਮੈਂ ਸੁਣਿਆ ਵੀ ਤੂੰ ਪਾਰਸ ਹੈ ਅਤੇ ਪਾਰਸ ਦੇ ਨਾਲ ਜਿਹੜਾ ਲੋਹਾ ਸ਼ੋਜ ਹੈ ਉਹ ਸੋਨਾ ਬਣ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਹੱਸ ਪਿਆ, ਕਹਿੰਦਾ ਮਾਂ ਮੈਂ ਉਹ ਪੱਥਰ ਪਾਰਸ ਨਹੀਂ ਜਿਹਦੇ ਨਾਲ ਛੋਵੇ ਲੋਹਾ ਅਤੇ ਸੋਨਾ ਬਣਦਾ ਹੈ, ਉਂਝ ਮੇਰੇ ਹੁਕਮ ਨਾਲ ਤੇਰਾ ਤਵਾ ਸੋਨੇ ਦਾ ਬਣ ਜਾਏਗਾ। ਕਹਿੰਦਾ ਖਜ਼ਾਨਚੀ ਸਾਹਿਬ ਇਸ ਮਾਈ ਦੇ ਤਵੇ ਨਾਲ ਸੋਨਾ ਤੋਲ ਕੇ ਲਿਆ ਦਿਓ। ਜਦੋਂ ਖਜ਼ਾਨਚੀ ਨੇ ਇਹਦਾ ਤਵਾ ਫੜਿਆ ਤਾਂ ਮਾਈ ਕਹਿਣ ਲੱਗੀ, ਪੁੱਤ ਮੇਰਾ ਤਵਾ ਵੀ ਨਾ ਗਵਾਚ ਜਾਏ, ਮੈਂ ਰੋਟੀ ਖਾਣੋ ਨਾ ਜਾਵਾਂ। ਮਹਾਰਾਜਾ ਸਾਹਿਬ ਹੱਸ ਕੇ ਕਹਿਣ ਲੱਗੇ, ਖਜ਼ਾਨਚੀ ਸਾਹਿਬ ਇਹਦਾ ਤਵਾ ਵੀ ਵਾਪਸ ਆਉਣਾ ਚਾਹੀਦਾ। ਕਿੰਨੀਆਂ ਕੁ ਕਹਾਣੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਦੱਸੀਏ। ਇੱਕ ਵਾਰ ਸਿਆਲਕੋਟ ਦੌਰੇ 'ਤੇ ਗਏ ਸਨ, ਕੁਰਸੀ ਡਾਹ ਕੇ ਬੈਠੇ ਸਨ, ਇੱਕ ਬੇਰੀ ਦੇ ਲਾਗੇ ਬੈਠੇ ਸਨ। ਉਸ ਬੇਰੀ ਨੂੰ ਛੋਟੇ ਛੋਟੇ ਬੱਚੇ ਢੀਮਾਂ ਮਾਰ ਰਹੇ ਸਨ। ਇੱਕ ਢੀਮ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਵਿੱਚ ਜਾ ਵੱਜੀ, ਫੜ ਕੇ ਸਿਪਾਹੀਆਂ ਨੇ ਉਸ ਬੱਚੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਪੇਸ਼ ਕੀਤਾ। ਹੈਰਾਨ ਸਨ ਉਸ ਬੱਚੇ ਦੇ ਮਾਪੇ ਕਿ ਸਾਡੇ ਬੱਚੇ ਨੂੰ ਕੋਈ ਸਜ਼ਾ ਮਿਲੇਗੀ? ਪਰ ਮਹਾਰਾਜਾ ਰਣਜੀਤ ਸਿੰਘ ਪੁੱਛ ਰਿਹਾ ਸੀ, ਕਾਕਾ ਤੂੰ ਢੀਮ ਮੈਨੂੰ ਮਾਰੀ ਹੈ? ਕਹਿੰਦਾ ਨਹੀਂ ਜੀ, ਮੈਂ ਤਾਂ ਢੀਮ ਬੇਰੀ ਨੂੰ ਮਾਰੀ ਹੈ। ਮਹਾਰਾਜਾ ਸਾਹਿਬ ਕਹਿੰਦੇ ਢੀਮ ਬੇਰੀ ਨੂੰ ਕਿਉਂ ਮਾਰੀ? ਕਹਿੰਦਾ ਜੀ ਉਸ ਤੋਂ ਬੇਰ ਲੈਣਾ ਸੀ, ਭੁੱਖ ਲੱਗੀ ਸੀ। ਮਹਾਰਾਜਾ ਰਣਜੀਤ ਸਿੰਘ ਕਹਿੰਦੇ ਖਜ਼ਾਨਚੀ ਸਾਹਿਬ ਇਸ ਬੱਚੇ ਦੀ ਜੇਬ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ। ਹੈਰਾਨ ਸਨ ਲੋਕ, ਇੱਦਾਂ ਦੇ ਚੰਗੇ ਇਨਸਾਫ ਕਰਨ ਵਾਲਾ ਮਹਾਰਾਜਾ ਜਿਹਨੇ ਸਭ ਨੂੰ ਇਨਸਾਫ ਦਿੱਤਾ, ਉਹਨੇ ਕਿੰਨੀ ਤਰੱਕੀ ਦਿੱਤੀ ਪੰਜਾਬ ਨੂੰ। ਇੱਕ ਵਾਰ ਉਹਨੂੰ ਪਤਾ ਲੱਗਾ ਕਿ ਮੇਰੇ ਰਾਜ ਵਿੱਚ ਕਾਲ ਪੈ ਗਿਆ, ਢੰਡੋਰ ਚੀ ਟੋ ਫੇਰ ਦਿੱਤੇ, ਹਰ ਪੱਤਣ 'ਤੇ ਲਿਖ ਕੇ ਲਵਾ ਦਿੱਤਾ, ਮੋਟੇ ਅੱਖਰਾਂ 'ਚ ਲਵਾ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਸਵੇਰ ਤੋਂ ਸ਼ਾਮਾਂ ਲਈ ਖੁੱਲ੍ਹੇ ਨੇ, ਜਿੰਨੇ ਕੋਈ ਦਾਣੇ ਇੱਕ ਪੰਡ ਵਿੱਚ ਚੁੱਕ ਕੇ ਲਿਜਾ ਸਕਦਾ ਉਹ ਲੈ ਜਾਵੇ। ਇੱਕ ਸੁੰਨੇ ਜੇ ਕੂਚੇ ਵਿੱਚ ਬੁੱਢੜੇ ਮੋਚੀ ਨੂੰ ਉਹਦੇ ਪੋਤੇ ਨੇ ਆਣ ਕੇ ਕਿਹਾ, ਬਾਬਾ ਰਾਜੇ ਦਾ ਸਿਪਾਹੀ ਢੰਡੋਰਾ ਦੇ ਕੇ ਗਿਆ। ਬੁੱਢੜਾ ਮੋਚੀ ਤੁਰਿਆ, ਮੈਲੀ ਜੀ ਚਾਦਰ ਇਹਦੇ ਮੋਢੇ 'ਤੇ ਆ, ਜਿੱਥੇ ਭੰਡਾਰਾ ਖੁੱਲ੍ਹਿਆ ਹੋਇਆ ਸੀ, ਜਿੱਥੇ ਦਾਣੇ ਤੋਲ ਤੋਲ ਕੇ ਭੰਡਾਰੀ ਪਾ ਰਿਹਾ ਸੀ, ਇਸ ਬੁੱਢੇ ਨੇ ਮੈਲੀ ਜੀ ਚਾਦਰ ਵਿਛਾ ਦਿੱਤੀ, ਦਾਣੇ ਪਾਉਣ ਵਾਲਾ ਦਾਣੇ ਪਾਈ ਗਿਆ। ਬੁੱਢੜੇ ਨੇ ਨਹੀਂ ਆਖਿਆ ਬਸ ਕਰ, ਪੰਡ ਭਾਰੀ ਹੋ ਗਈ। ਮੋਚੀ ਸੋਚ ਰਿਹਾ ਸੀ ਇਹ ਕਿਸੇ ਤਰ੍ਹਾਂ ਦਾਣੇ ਘਰ ਚਲੇ ਜਾਣ, ਭੰਡਾਰੀ ਨੇ ਆਖਿਆ, ਬਾਬਾ ਦਾਣੇ ਕੱਢ ਲੈ, ਓਨੇ ਕੁ ਲੈ ਜਾ ਜਿੰਨੇ ਚੁੱਕ ਸਕਦਾ। ਇਸ ਬੁੱਢੜੇ ਮੋਚੀ ਨੇ ਰੋ ਕੇ ਆਖਿਆ, ਸਰਦਾਰ ਜੀ ਇਹ ਤਾਂ ਮੈਨੂੰ ਵੀ ਪਤਾ ਵੀ ਦਾਣੇ ਓਨੇ ਚੁੱਕਾਂ ਜਿੰਨੇ ਲਿਜਾ ਸਕਦਾ, ਪਰ ਜੇ ਇੰਨੇ ਦਾਣੇ ਚਲੇ ਜਾਂਦੇ ਸਾਡੇ ਪਰਿਵਾਰ ਦੇ 4 ਦਿਨ ਸੌਖੇ ਲੰਘ ਜਾਣੇ ਸਨ। ਇੱਕ ਆਇਆ ਚਿੱਟ ਕੱਪੜੀਆ, ਬੜੇ ਟੌਰ ਨਾਲ ਆਇਆ, ਇਹਨੇ ਸਿਰ 'ਤੇ ਮੜਾਸਾ ਕੀਤਾ ਹੋਇਆ, ਆਣ ਕੇ ਕਹਿੰਦਾ, ਬਾਬਾ ਮੈਂ ਤੇਰਾ ਪੁੱਤ ਹਾਂ, ਚੁਕਾ ਮੇਰੇ ਸਿਰ 'ਤੇ ਪੰਡ। ਚੁੱਕੀ ਇਹ ਪੰਡ, ਇਹ ਤੁਰਿਆ ਜਾ ਰਿਹਾ ਅਤੇ ਬੁੱਢੜਾ ਮੋਚੀ ਨੱਸ ਨੱਸ ਕੇ ਮਿਲ ਰਿਹਾ। ਉਸ ਵੇਲੇ ਦਾ ਸੀਨ ਵਿਧਾਤਾ ਸਿੰਘ ਪੀਰ ਨੇ ਖਿੱਚਿਆ, ਕਹਿੰਦਾ ਉਹ ਪੰਡ ਹੀ ਜਾਂਦਾ ਜੇ, ਕਿਆ ਸੋਹਣਾ ਲੱਗਦਾ ਏ, ਭਾਰੀ ਇਹ ਪੰਡ ਬੜੀ, ਪੈਂਡਾ ਵੀ ਚੋਖਾ ਏ, ਪਾਂਡੀ ਦੇ ਪਿੰਡੇ 'ਚੋਂ ਪਿਆ ਮੁੜਕਾ ਵਗਦਾ ਏ, ਪੁੱਜ ਪਿਆ ਭੰਡਾਰੇ 'ਤੇ, ਪੰਡ ਸੁੱਟ ਕੇ ਮੁੜਿਆ ਜਾਂ। ਉਸ ਬੁੱਢੜੇ ਮੋਚੀ ਦਾ ਦਿਲ ਡਾਢਾ ਭਰ ਆਇਆ, ਕਹਿੰਦਾ ਸਰਦਾਰਾ ਜਿਉਂਦਾ ਰਹੋ, ਕੀ ਨਾਮ ਹੈ ਦੱਸ ਤੇਰਾ, ਤੂੰ ਮੁੱਲ ਹੈ ਲੀਤਾ ਈ। ਇਸ ਬੁੱਢੜੇ ਮੋਚੀ ਨੂੰ ਕਬਰਾਂ ਵਿੱਚ ਪੈ ਕੇ ਵੀ ਗਾਵਾਂਗਾ ਜਸ ਤੇਰਾ। ਉਸ ਹੀਰੇ ਪਾਂਡੀ ਨੇ ਸਿਰੋਂ ਚਾਦਰ ਲਾ ਦਿੱਤੀ। ਸਿਰ 'ਤੇ ਵੀ ਕਲਗੀ ਸੀ, ਵਰਦੀ ਵੀ ਸ਼ਾਹੀ ਸੀ। ਬੁੜੜੇ ਦੇ ਦਿਲ ਅੰਦਰ ਇੱਕ ਹਲ ਚਲ ਪਾ ਦਿੱਤੀ। ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਣ ਦਿਆਂ, ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਕੂਕਰ ਹਾਂ, ਪਰ ਪਿਆਰੇ ਬਾਬਾ ਜੀ ਪਬਲਿਕ ਦਾ ਕੂਕਰ ਹਾਂ। ਮੋਚੀ ਰੋ ਪਿਆ ਕਹਿੰਦਾ, ਸਰਦਾਰਾ ਜੇ ਮੇਰੇ ਘਰ ਦਾਣੇ ਲੈ ਕੇ ਆਉਣਾ ਸੀ, ਸਿਰ ਤੋਂ ਕਲਗੀ ਲਾਹ ਲੈਨੂੰ, ਇਹਦਾ ਟੌਰ ਭੱਜ ਗਿਆ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਬਾਬਾ ਜੇ ਦਾਣੇ ਖਾਣ ਵਾਲੇ ਰੱਜ ਕੇ ਖਾਣਗੇ, ਕੋਈ ਮੇਰੇ ਦੇਸ਼ ਵਿੱਚ ਭੁੱਖਾ ਨਾ ਰਹੂਗਾ, ਕਲਗੀਆਂ ਹੋਰ ਲੈ ਲਵਾਂਗੇ। ਉਹਦੇ ਰਾਜ ਦੀਆਂ ਗੱਲਾਂ ਜਿੰਨੀਆਂ ਵੀ ਕਰੀਏ ਥੋੜ੍ਹੀਆਂ, ਇੱਕ ਝਲਕੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਉਸਨੇ ਕੀ ਕੀਤਾ, ਕਿਵੇਂ ਲੋਕ ਸੁਖੀ ਕੀਤੇ, ਬੇਨਤੀ ਕੀਤੀ ਜਾ ਰਹੀ ਹੈ ਕਾਕਿਆਂ ਤੋਂ, ਸੁਣੋ। ਇਉਂ ਬੇਨਤੀ ਕੀਤੀ ਜਾਂਦੀ ਹੈ,
ਇੱਥੇ ਸੱਚ ਧਰਮ ਦਾ ਰਾਜ ਸੀ, ਚਮਕਾਂ ਮਾਰੇ ਸੱਚ ਦਾ ਪਾਨ, ਬੈਠਾ ਗੱਦੀ ਸ਼ੇਰ ਪੰਜਾਬ ਦਾ,
ਬੈਠਾ ਗੱਦੀ ਸ਼ੇਰ ਪੰਜਾਬ ਦਾ, ਜੀ ਦੀ ਜੱਗੋ ਵੱਖਰੀ ਸ਼ਾਨ, ਜੀ ਦੇ ਦਰ ਤੇ ਆ ਕੇ ਝੁੱਕ ਦੇ,
ਜੀ ਦੇ ਦਰ ਤੇ ਆ ਕੇ ਝੁੱਕ ਦੇ, ਯੂਰਪ ਕਾਬਲਿਆ ਤੇ ਰਾਨ, ਜੀ ਦੇ ਦਰ ਤੇ ਆ ਕੇ ਝੁੱਕ ਰੇ, ਯੂਰਪ ਕਾਬਲ ਅਤੇ ਈਰਾਨ, ਦਰਰਾ ਖੈਬਰ ਲਾਹੌਰ ਪਿਸ਼ੌਰ ਕੀ,
ਦਰਰਾ ਖੈਬਰ ਲਾਹੌਰ ਪਿਸ਼ੌਰ ਕੀ, ਅਟਕ ਜੰਮੂ ਕੀ ਮਲਤਾਨ, ਤੱਕ ਗਏ ਚੜਤ ਨਰਾਲੀ ਸ਼ੇਰ ਦੀ,
ਤੱਕੇ ਚੜਤ ਨਰਾਲੀ ਸ਼ੇਰ ਦੀ, ਲੱਖਾਂ ਵੈਰੀ ਦਿਲ ਕਬਰਾਨ, 14,000 ਮਰੱਬਾ ਮੀਲ ਤੇ,
14,000 ਮਰੱਬਾ ਮੀਲ ਤੇ ਝੁਲਦਾ ਕੇਸਰੀ ਪਿਆਨ ਸ਼ਾਨ, ਹਿੰਦੂ ਸਿੱਖ ਈਸਾਈ ਮੋਮਨਾ,
ਹਿੰਦੂ ਸਿੱਖ ਈਸਾਈ ਮੋਮਨਾ, ਸਭ ਲਈ ਸਾਂਝਾ ਸੀ ਫੁਰਮਾਨ, ਕਲਗੀ ਧਰ ਦੀ ਸੁੱਚੀ ਕੌਮ ਦੀ,
ਕਲਗੀ ਧਰ ਦੀ ਸੁੱਚੀ ਕੌਮ ਦੀ, ਕਰ ਗਿਆ ਕੈਮ ਅਣਖ ਤੇ ਆਨ, ਮਹਾ ਬਲੀ ਦਿਆਲੂ ਸੂਰਮਾ,
ਮਹਾ ਬਲੀ ਦਿਆਲੂ ਸੂਰਮਾ, ਸਖੀ ਜੋਲਾ ਸ਼ਾਹ ਸੁਲਤਾਨ, ਐਸਾ ਰੋਬ ਜੁਮਾਇਆ ਮਰਦ ਨੇ,
ਐਸਾ ਰੋਬ ਜੁਮਾਇਆ ਮਰਦ ਨੇ, ਝੁਕਦੇ ਵੱਡੇ ਆਕਰ ਖਾਰ, ਪੰਜਾਂ ਦਰਿਆਵਾਂ ਦੀ ਧਰਤ ਦੇ,
ਪੰਜਾਂ ਦਰਿਆਵਾਂ ਦੀ ਧਰਤ ਤੇ ਚਮਕੀ ਸਿੱਖਾਂ ਦੀ ਕਿਰਪਾਨ, ਪੰਜਾਂ ਦਰਿਆਵਾਂ ਦੀ ਧਰਤ ਤੇ ਚਮਕੀ ਸਿੱਖਾਂ ਦੀ ਕਿਰਪਾਨ, ਕੋਹੇ ਨੂਰ ਜੈ ਹੀਰੇ ਕੀਮਤੀ,
ਕੋਹੇ ਨੂਰ ਜੈ ਹੀਰੇ ਕੀਮਤੀ, ਸਾਡੇ ਰਾਜ ਦੀ ਸ਼ਾਨ ਵਧਾਨ, 40 ਸਾਲਾ ਸ਼ਾਸਨ ਕਾਲ ਚ,
40 ਸਾਲਾ ਸ਼ਾਸਨ ਕਾਲ ਚ ਮਰਿਆ ਕੋਈ ਵੀ ਨਹੀਂ ਇਨਸਾਨ, ਸੁਖੀ ਵਸਣ ਕੌਮਾਂ ਸਾਰੀਆਂ,
ਸੁਖੀ ਵਸਣ ਕੌਮਾਂ ਸਾਰੀਆਂ, ਸੌਖੀ ਸੀ ਮਾਰੇ ਦੀ ਜਾਨ, ਜੀਵੇ ਜੋੜੇ ਫੂਲਾ ਸਿੰਘ ਜੇ,
ਜੀਵੇ ਜੋੜੇ ਫੂਲਾ ਸਿੰਘ ਜੇ, ਕਿਧਰੇ ਨਲੂਏ ਦੇ ਬਲਵਾਨ, ਜੀਵੇ ਜੋੜੇ ਫੂਲਾ ਸਿੰਘ ਜੇ, ਕਿਧਰੇ ਨਲੂਏ ਜੈ ਬਲਵਾਨ, ਜੀਦੇ ਸ਼ਾਮ ਸਿੰਘ ਜੈ ਸੂਰਮੇ,
ਜੀਦੇ ਸ਼ਾਮ ਸਿੰਘ ਦੇ ਸੂਰਮੇ, ਸੀ ਜੋ ਸਿੱਖ ਰਾਜ ਦੀ ਖਾਣ, ਇੱਕੋ ਕਾੜ ਸ਼ੇਰ ਤੇ ਬੱਕਰੀ,
ਇੱਕੋ ਕਾੜ ਸ਼ੇਰ ਤੇ ਬੱਕਰੀ, ਦਿੱਤਾ ਸਭ ਨੂੰ ਇੱਕ ਸਮਾਨ, ਤਾਕੇ ਹੰਝੂ ਕਿਸੇ ਗਰੀਬ ਦੇ,
ਹੰਝੂ ਕਿਸੇ ਗਰੀਬ ਦੇ, ਤੇਰੇ ਸੀਨੇ ਨੂੰ ਤੜਫਾਣ, ਭੁੱਖੇ ਦੁਖੀਏ ਵਿਲਕ ਦੇ,
ਟਾਕੇ ਭੁੱਖੇ ਦੁਖੀਏ ਵਿਲਕ ਦੇ, ਖੁੱਲਾ ਵੰਡੇ ਅੰਨ ਦਾ ਦਾਨ, ਚੁੱਕ ਕੇ ਪੰਡ ਤੂੰ ਮੋਚੀ ਵਾਸਤੇ,
ਪੰਡ ਤੂੰ ਮੋਚੀ ਵਾਸਤੇ, ਬਣਿਆ ਦੁਖੀਏ ਲਈ ਭਗਵਾਨ, ਜੀਵੇ ਨਾ ਤੋਂ ਦੁਸ਼ਮਣ ਕੰਬ ਦੇ,
ਜੀਵੇ ਨਾ ਤੋਂ ਦੁਸ਼ਮਣ ਕੰਬ ਦੇ, ਓਏ ਸਿਜਦੇ ਕਰਦਾ ਚਣ ਅਸਮਾਨ, ਜੀਰੇ ਨਾ ਤੂੰ ਦੁਸ਼ਮਣ ਕੰਬ ਰੇ, ਸਿਰਦੇ ਕਰਦਾ ਚਨ ਅਸਮਾਨ, ਖਾਵੇ ਝਿੜਕਾਂ ਜਥੇਦਾਰ ਤੂੰ,
ਖਾਵੇ ਝਿੜਕਾਂ ਜਥੇਦਾਰ ਤੂੰ, ਐਸਾ ਸਿੱਖੀ ਲਈ ਸਨਮਾਨ, ਕਾਬਲ ਵਿੱਚ ਕਹਾਣੀਆਂ ਛਿੜਦੀਆਂ,
ਕਾਬਲ ਵਿੱਚ ਕਹਾਣੀਆਂ ਛਿੜਦੀਆਂ, ਅੱਜ ਵੀ ਲੋਕੀ ਬਾਤਾਂ ਪਾਣ, ਐਸਾ ਜੋਗੀ ਗੁਰਮੁਖ ਬਾਦਸ਼ਾਹ,
ਐਸਾ ਜੋਗੀ ਗੁਰਮੁਖ ਬਾਦਸ਼ਾਹ, ਤੁਮਾ ਪਾ ਗਿਆ ਵਿੱਚ ਜਹਾਨ, ਉਹ ਸਭ ਸੰਗਤ ਕਹਿ ਦਿਓ ਵਾਹਿਗੁਰੂ,
ਐਸਾ ਜੋਗੀ ਗੁਰਮੁਖ ਬਾਦਸ਼ਾਹ, ਤੁਮਾ ਪਾ ਗਿਆ ਵਿੱਚ ਜਹਾਨ, ਐਸਾ ਬਾਦਸ਼ਾਹ ਪੁੱਤਰ ਦਾ ਵਿਆਹ ਕਰਕੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਆਇਆ। ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗਾ ਕਿ ਪੰਜਾਬ ਦੇ ਬਾਦਸ਼ਾਹ ਨੇ ਮਾੜਿਆਂ ਬੰਦਿਆਂ ਨੂੰ ਦਾਨ ਦਿੱਤਾ, ਸ਼ਰਾਬ ਪੀਣ ਵਾਲਿਆਂ ਨੂੰ ਦਾਨ ਦਿੱਤਾ ਹੈ, ਫੀਮ ਖਾਣ ਵਾਲਿਆਂ ਨੂੰ ਦਾਨ ਦਿੱਤਾ, ਜੂਆ ਖੇਡਣ ਵਾਲਿਆਂ ਨੂੰ ਦਾਨ ਦਿੱਤਾ ਅਤੇ ਵੇਸਵਾ ਨੂੰ ਦਾਨ ਦਿੱਤਾ। ਮਹਾਰਾਜਾ ਰਣਜੀਤ ਸਿੰਘ ਮੱਥਾ ਟੇਕਣ ਆਏ ਨੂੰ ਅਕਾਲੀ ਫੂਲਾ ਸਿੰਘ ਨੇ ਆਖਿਆ, ਓਏ ਠਹਿਰ ਜਾ, ਇਹ ਖਜ਼ਾਨਾ ਕਿਹਦਾ ਜਿਹਦਾ ਤੂੰ ਮਾਲਕ ਹੈ? ਮਹਾਰਾਜਾ ਰਣਜੀਤ ਸਿੰਘ ਨੇ ਆਖਿਆ, ਜੀ ਗੁਰੂ ਰਾਮਦਾਸ ਦਾ ਖਜ਼ਾਨਾ। ਉਹਨੇ ਆਖਿਆ ਕਿ ਗੁਰੂ ਰਾਮਦਾਸ ਦੇ ਖਜ਼ਾਨੇ ਵਿੱਚੋਂ ਮਾੜਿਆਂ ਬੰਦਿਆਂ ਨੂੰ ਦਾਨ ਕਰਨ ਦੀ ਤੈਨੂੰ ਇਜਾਜ਼ਤ ਕਿਹਨੇ ਦਿੱਤੀ ਆ? ਤੂੰ ਤਾਂ ਸਜ਼ਾ ਦਾ ਹੱਕਦਾਰ ਹੈ। ਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਮਹਾਰਾਜ ਜਿਹੜੀ ਮਰਜ਼ੀ ਸਜ਼ਾ ਦੇ ਲਵੋ। ਅਕਾਲੀ ਫੂਲਾ ਸਿੰਘ ਨੇ ਆਖਿਆ, ਐਸ ਇਮਲੀ ਦੇ ਰੁੱਖ ਨੂੰ ਜੱਫੀ ਪਾ, ਤੈਨੂੰ ਕੋਰੜੇ ਲਾਏ ਜਾਣਗੇ। ਉਹਨੇ ਜੱਫੀ ਪਾ ਲਈ ਇਮਲੀ ਦੇ ਦਰਖਤ ਨੂੰ। ਲੋਕਾਂ ਨੇ ਆਖਿਆ, ਅਕਾਲੀ ਸਾਹਿਬ ਸ਼ੇਰੇ ਪੰਜਾਬ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਅਕਾਲੀ ਫੂਲਾ ਸਿੰਘ ਨੇ ਆਖਿਆ, ਸ਼ੇਰੇ ਪੰਜਾਬ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸ਼ੇਰੇ ਪੰਜਾਬ ਨੇ ਆਖਿਆ, ਕੋਰੜੇ ਲਾਓ। ਅਕਾਲੀ ਫੂਲਾ ਸਿੰਘ ਨੇ ਕੋਰੜੇ ਲਾਉਣ ਤੋਂ ਤਾਂ ਇਨਕਾਰ ਕਰ ਦਿੱਤਾ, ਆਖਿਆ ਹੁਣ ਬਾਹਾਂ ਲਾ ਲਾ ਇਮਲੀ ਦੇ ਰੁੱਖ ਦੁਆਲਿਓ। ਉਹਨੇ ਬਾਹਾਂ ਖੋਲੀਆਂ। ਲੋਕਾਂ ਨੇ ਆਖਿਆ, ਐਸਾ ਹੀ ਹੋਵੇ ਪੰਜਾਬ ਦਾ ਰਾਜਾ ਜਿਹਦਾ ਅਕਾਲ ਤਖ਼ਤ ਦੇ ਆਖੇ ਲੱਗ ਕੇ, ਜਥੇਦਾਰ ਦੇ ਆਖੇ ਲੱਗ ਕੇ ਸਜ਼ਾ ਲੈਣ ਲਈ ਤਿਆਰ ਹੋ ਜਾਵੇ। ਮਹਾਰਾਜਾ ਸਾਹਿਬ ਨੇ ਆਖਿਆ, ਇਹ ਨਾ ਆਖੋ ਕਿ ਰਾਜਾ ਐਸਾ ਹੋਵੇ ਪੰਜਾਬ ਦਾ, ਇਹ ਸੁਖਣਾ ਸੁੱਖੋ ਕਿ ਅਕਾਲ ਤਖ਼ਤ ਦਾ ਜਥੇਦਾਰ ਏਡਾ ਕਰੜਾ ਹੋਵੇ, ਏਡਾ ਨੇਕ ਹੋਵੇ, ਏਡਾ ਚੰਗਾ ਹੋਵੇ, ਉਹ ਕਿਸੇ ਰਾਜੇ ਦਾ ਵੀ ਲਿਹਾਜ਼ ਨਾ ਕਰੇ। ਮਹਾਰਾਜਾ ਰਣਜੀਤ ਸਿੰਘ ਬੜੇ ਫਰਾਕ ਦਿਲ ਸਨ। ਇੱਕ ਵਾਰਾਂ ਰਾਜਾ ਖੜਗ ਸਿੰਘ, ਜਿਹੜਾ ਮਹਾਰਾਜੇ ਰਣਜੀਤ ਸਿੰਘ ਦਾ ਪੁੱਤਰ ਹੈ, ਉਹ ਖੜਗ ਸਿੰਘ ਘੋੜਾ ਲੈ ਗਿਆ ਖੋਲ੍ਹ ਕੇ, ਸ਼ਿਕਾਰ ਖੇਡਣ ਚਲਿਆ ਗਿਆ। ਇਹਨੂੰ ਡੋਗਰਾ ਧਿਆਨ ਸਿੰਘ ਨੇ ਰਾਜੇ ਰਣਜੀਤ ਸਿੰਘ ਨੂੰ ਬੜਾ ਚੁੱਕਿਆ, ਬਹੁਤ ਸਿੱਖਿਆ, ਆਖਿਆ ਮਹਾਰਾਜ ਸਾਹਿਬ ਤੁਸੀਂ ਏਡੇ ਵੱਡੇ ਬਾਦਸ਼ਾਹ, ਸ਼ੇਰੇ ਪੰਜਾਬ ਬਾਦਸ਼ਾਹ, ਤੁਹਾਡੇ ਰਾਜ ਵਿੱਚ ਕੋਈ ਕੁੱਤੇ ਦੇ ਗਲੋਂ ਕੈਂਠਾ ਤਾਂ ਨਹੀਂ ਲਾ ਸਕਦਾ, ਪਰ ਤੁਹਾਡਾ ਪੁੱਤਰ ਤੁਹਾਡਾ ਘੋੜਾ ਖੋਲ੍ਹ ਕੇ ਲੈ ਗਿਆ, ਭਲਕੇ ਕੋਈ ਹੋਰ ਨੌਕਰ ਘੋੜਾ ਖੋਲ੍ਹ ਕੇ ਲੈ ਜਾਏਗਾ। ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਗੁੱਸਾ ਤੇ ਚੜ੍ਹਾ ਦਿੱਤਾ ਰਾਜਾ ਧਿਆਨ ਸਿੰਘ ਨੇ। ਪਰ ਜਦੋਂ ਆਇਆ ਖੜਗ ਸਿੰਘ ਸ਼ਿਕਾਰ ਖੇਡ ਕੇ, ਇਹਨੂੰ ਕਿਸੇ ਨੇ ਆਖਿਆ, ਤੇਰਾ ਪਿਓ ਬੜਾ ਗੁੱਸੇ ਆ, ਅੱਜ ਸਜ਼ਾ ਬੜੀ ਮਿਲੇਗੀ। ਰਾਜਾ ਖੜਗ ਸਿੰਘ ਸਿਆਣਾ ਸੀ, ਟਿੱਕਾ ਖੜਗ ਸਿੰਘ ਬੜਾ ਸਿਆਣਾ ਸੀ, ਇਹਨੇ ਫਕੀਰ ਅਜੀਜ਼ੋਦੀਨ ਨੂੰ ਬੇਨਤੀ ਕੀਤੀ ਕਿ ਫਕੀਰ ਅਜੀਜ਼ੋਦੀਨ ਤੁਹਾਨੂੰ ਇਸੇ ਲਈ ਵਿਦੇਸ਼ ਮੰਤਰੀ ਬਣਾਇਆ ਮੇਰੇ ਪਿਤਾ ਜੀ ਨੇ, ਕਿ ਤੁਹਾਡੀ ਉਹ ਹਰ ਗੱਲ ਮੰਨਦੇ ਨੇ, ਜੇ ਅੱਜ ਮੈਨੂੰ ਮੇਰੇ ਪਿਤਾ ਦੀ ਸਜ਼ਾ ਤੋਂ ਬਚਾ ਦਿਓ, ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ। ਫਕੀਰ ਅਜੀਜ਼ੋਦੀਨ ਨੇ ਖੜਗ ਸਿੰਘ ਟਿੱਕੇ ਦੀ ਬਾਂਹ ਫੜ ਲਈ, ਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ, ਬੜੇ ਕ੍ਰੋਧ ਨਾਲ ਬੋਲਿਆ, ਰਾਜਾ ਸਾਹਿਬ ਮੈਨੂੰ ਵੀ ਗੁੱਸਾ ਬੜਾ, ਤੁਹਾਨੂੰ ਵੀ ਗੁੱਸਾ ਬੜਾ, ਇਹਨੇ ਬੜੀ ਬੇਇਨਸਾਫੀ ਕੀਤੀ ਹੈ, ਤੁਹਾਡਾ ਘੋੜਾ ਖੋਲ੍ਹ ਕੇ ਲੈ ਗਿਆ, ਕੱਲ੍ਹ ਨੂੰ ਕੋਈ ਹੋਰ ਵੀ ਲੈ ਜੂਗਾ, ਇਹਨੇ ਤਾਂ ਇਉਂ ਕੀਤਾ, ਇਸ ਤਰ੍ਹਾਂ ਘੋੜਾ ਖੋਲ੍ਹਿਆ ਜਿਵੇਂ ਸਗੇ ਪਿਓ ਦਾ ਘੋੜਾ ਖੋਲ੍ਹ ਲਈਦਾ। ਮਹਾਰਾਜਾ ਰਣਜੀਤ ਸਿੰਘ ਹੱਸ ਪਏ, ਕਹਿੰਦੇ ਫਕੀਰ ਸਾਹਿਬ ਜੇ ਪਿਓ ਦਾ ਘੋੜਾ ਖੋਲ੍ਹਣ ਦਾ ਹੱਕ ਹੈ ਇਹਨੂੰ, ਫਿਰ ਇਹਨੇ ਪਿਓ ਦਾ ਹੀ ਖੋਲ੍ਹਿਆ, ਇਹਨੂੰ ਕੋਈ ਸਜ਼ਾ ਨਹੀਂ ਮਿਲੇਗੀ। ਐਸਾ ਮਹਾਰਾਜਾ ਰਣਜੀਤ ਸਿੰਘ ਫਰਾਕ ਦਿਲ ਸੀ। ਬਹੁਤ ਬਹੁਤ ਚੰਗੀਆਂ ਗੱਲਾਂ ਉਹਦੇ ਰਾਜ ਵਿੱਚ ਆਈਆਂ ਨੇ, ਪਰ ਸਮਾਂ ਇੱਕ ਸਾਰ ਨਹੀਂ ਚੱਲਦਾ। ਆਖਿਰ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਬਿਮਾਰ ਪੈ ਗਏ। ਬੜਾ ਲੰਮਾ ਬਿਮਾਰੀ ਦੇ ਸਮੇਂ ਤੋਂ ਬਾਅਦ ਇੱਕ ਦਿਨ ਉਹਨਾਂ ਆਪਣੇ ਦਰਬਾਰ ਨੂੰ ਬੁਲਾਇਆ, ਆਪਣੇ ਸਾਰੇ ਕਰਮਚਾਰੀ ਇਕੱਠੇ ਕੀਤੇ, ਉਹਨਾਂ ਰਾਜੇ ਧਿਆਨ ਸਿੰਘ ਨੂੰ ਸੱਦ ਕੇ ਆਖਿਆ, ਰਾਜਾ ਧਿਆਨ ਸਿੰਘ ਆ, ਇਹ ਰਾਜ ਹੁਣ ਤੇਰੇ ਆਸਰੇ ਹੈ, ਮੈਂ ਬਿਮਾਰ ਹਾਂ, ਪਤਾ ਨਹੀਂ ਕਿਸ ਦਿਨ ਸੰਸਾਰ ਛੱਡ ਜਾਣਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਜਿਹੜਾ ਅੰਤਿਮ ਉਪਦੇਸ਼ ਦਿੱਤਾ, ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਸੁਲੱਖਣ ਸਿੰਘ ਰਿਆੜ ਅਤੇ ਕਸ਼ਮੀਰ ਸਿੰਘ ਕੋਮਲ ਇਉਂ ਬਿਆਨ ਕਰ ਰਹੇ ਹਨ।
ਕਰਕੇ ਦਿਨ ਜ਼ਿੰਦਗੀ ਦੇ ਪੂਰੇ, ਲੱਗਾ ਤੁਰਨ ਮੌਤ ਦੇ ਮੂਰੇ, ਇਕੱਠੇ ਕਰਕੇ ਬਹਾਦਰ ਸੂਰੇ, ਕਹਿੰਦਾ ਗੱਲ ਭੁਲਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ਾਂ ਚ ਦੇਸ਼ ਪੰਜਾਬ, ਸਤਲੁਜ ਰਾਵੀ ਬਿਆਸ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਤੁਸੀਂ ਤਜੇ ਅਣਖੀਰ ਤਲਵਾਰਾਂ, ਮਿਲ ਕੇ ਰਿਹੋ ਹੁਣ ਨਾ ਹਾਰਾਂ, ਗਾਉਂਦੇ ਰਿਹੋ ਖੁਸ਼ੀ ਦੀਆਂ ਵਾਰਕ ਦੇ ਨਾ ਗੱਲ ਗਵਾਇਓ ਜੇ, ਕਹਿੰਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਕਾਲੀ ਉਮਰ ਦੀ ਕਾਲੀ, ਉਹ ਵੇਖਿਓ ਭੁੱਲ ਨਾ ਜਾਇਓ ਜੇ।
ਇਹ ਦੇਸ਼ ਪੰਜਾਬ ਰੰਗੀਲਾ, ਲੁੱਟੇ ਕੋਈ ਨਾ ਕਰਕੇ ਹੀਲਾ, ਚੰਡਾ ਸੂੰਦਾ ਉੱਚਾ ਪੀਲਾ, ਪੈਰਾਂ ਹੇਠ ਰਲਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ਾਂ ਚੋਂ ਦੇਸ਼ ਪੰਜਾਬ,
ਸਤਲੁਜ ਰਾਵੀ ਬਿਆਸ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਸੁਣ ਮੈਂ ਬਜਲ ਧਿਆਨ ਸਿਆ ਮੇਰੇ, ਇਹ ਹੈ ਰਾਜ ਆਸਰੇ ਤੇਰੇ, ਇੱਥੇ ਲਾਏ ਨਾ ਦੁਸ਼ਮਣ ਡੇਰੇ, ਕੱਟੇ ਰੁੱਲ ਨਾ ਜਾਇਓ ਜੇ, ਪੈਂਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਧਾਲ ਉਮਰ ਦੀ ਧਾਲੀ ਵੇਖਿਓ ਭੁੱਲ ਨਾ ਜਾਇਓ ਜੇ,
ਮੇਰੀ ਜਿੰਨੀ ਉਮਰ ਹੈ ਬੀਤੀ, ਸਰਦੀ ਬਣਦੀ ਮੈਂ ਸੇਵਾ ਕੀਤੀ, ਇਹ ਹੁਣ ਭੁੱਲ ਨਾ ਜਾਣਾ ਰੀਤੀ, ਉਲਟੀ ਰਸਮ ਚਲਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ਾਂ ਚ ਦੇਸ਼ ਪੰਜਾਬ, ਸਤਲੁਜ ਰਾਵੀ ਬਿਆਸ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਤੁਸੀਂ ਤਾਂ ਜੇ ਖੰਡੇ ਲੋ ਤਾਰੇ ਬਣ ਕੇ ਰਿਓ ਦਸ਼ਮੇਸ਼ ਦਲਾਰੇ, ਤਗੜਾ ਨਾ ਮਾੜੇ ਨੂੰ ਮਾਰੇ, ਆਪਣਾ ਘਰ ਨਾ ਢਾਇਓ ਜੇ, ਕਹਿੰਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਕਾਲ ਉਮਰ ਦੀ ਕਾਲੀ ਉਹ ਵੇਖਿਓ ਭੁੱਲ ਨਾ ਜਾਇਓ ਜੇ,
ਬਣ ਕੇ ਹੱਥ ਮੌਤ ਦਾ ਗਾਨਾ, ਬਣ ਕੇ ਹੱਥ ਮੌਤ ਦਾ ਗਾਨਾ, ਜਿਸ ਲਈ ਜੋਰੇ ਵਾਰ ਗਏ ਜਾਨਾ, ਇਸ ਨੂੰ ਹੋਣ ਨਾ ਦਿਓ ਵਰਾਨਾ, ਆਪੋ ਵਿੱਚ ਟਕਰਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ਾਂ ਚ ਦੇਸ਼ ਪੰਜਾਬ, ਸਤਲੁਜ ਰਾਵੀ ਬਿਆਸ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਜਾਲੇ ਵਾਂਗ ਮੱਕੜੀ ਤਣਕੇ ਰਹਿਣਾ ਦੇਸ਼ ਪੁਜਾਰੀ ਬਣ ਕੇ, ਇੱਕ ਇਨਸਾਫ ਲੜੀ ਦੇ ਮਣ ਕੇ, ਕਿਧਰੇ ਖਿੰਡ ਨਾ ਜਾਇਓ ਜੇ, ਕਹਿੰਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਧਾਲ ਉਮਰ ਦੀ ਧਾਲੀ ਉਹ ਵੇਖਿਓ ਭੁੱਲ ਨਾ ਜਾਇਓ ਜੇ।
ਔਖੀ ਬੜੀ ਦੇਸ਼ ਦੀ ਪਾਲਣ, ਮੰਜ਼ਲ ਕੱਟਣਾ ਦੇ ਸੰਭਾਲਣ, ਪੱਟੀ ਦੇ ਛਡਾਂ ਦਾ ਬਾਲਣ, ਮਿੱਤਰੋ ਦਗਾ ਕਮਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ ਚ ਦੇਸ਼ ਪੰਜਾਬ, ਸਤਲੁਜ ਰਾਵੀ ਦਾ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਕਰਕੇ ਸਖਤ ਪਰਬ ਤੋਂ ਜੇਰੇ, ਰਾਖੀ ਕਰਿਓ ਚਾਰ ਚੁਫੇਰੇ, ਆਗੇ ਵਿੱਚ ਵੈਰੀ ਦੇ ਘੇਰੇ, ਫਿਰ ਨਾ ਪੱਛੋ ਤਾਇਓ ਜੇ, ਕਹਿੰਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਧਾਲ ਉਮਰ ਦੀ ਧਾਲੀ ਉਹ ਵੇਖਿਓ ਭੁੱਲ ਨਾ ਜਾਇਓ ਜੇ।
ਲੁੱਟ ਕੇ ਨਾ ਜੁਰਮਾਨਾ ਲੈ ਦੇ, ਲੁੱਟ ਕੇ ਨਾ ਜੁਰਮਾਨਾ ਲੈ ਦੇ, ਨਾ ਕੋਈ ਭੂਣ ਫੁੱਲਾਂ ਤੇ ਬਹਿ ਦੇ, ਫੁੱਟਣਾ ਆਪਸ ਵਿੱਚ ਦੀ ਪੈ ਦੇ, ਤਾਕੇ ਜ਼ਹਿਰਾਂ ਖਾਇਓ ਨਾ, ਜਿਵੇਂ ਫੁੱਲਾਂ ਚ ਫੁੱਲ ਗੁਲਾਬ, ਸੋਹਣਾ ਦੇਸ਼ਾਂ ਚ ਦੇਸ਼ ਪੰਜਾਬ, ਸਤਲੁਜ ਰਾਵੀ ਦਾ ਚਨਾਬ ਨੂੰ ਖੂਨੀ ਨਦੀ ਬਣਾਇਓ ਨਾ।
ਤੂੰ ਸਿੱਖ ਰਾਜ ਦਾ ਹੀਰਾ ਬਣ ਕੇ ਰਹੀ ਜੇ ਮੇਰਾ ਵੀਰਾ, ਚੇਤੇ ਰੱਖੀ ਸਤਿਗੁਰ ਪੀਰਾ, ਜੋ ਵੀ ਸੱਚ ਬਤਾਇਓ ਜੇ, ਕਹਿੰਦਾ ਦੇਸ਼ ਪੰਜਾਬ ਦਾ ਵਾਲੀ, ਖਾਲੀ ਮੁੜੇ ਨਾ ਕੋਈ ਸਵਾਲੀ, ਮੇਰੀ ਧਾਲ ਉਮਰ ਦੀ ਕਾਲੀ ਉਹ ਵੇਖਿਓ ਭੁੱਲ ਨਾ ਜਾਇਓ ਜੇ।
ਏਡਾ ਨੇਕ ਰਾਜਾ, ਵੈਦਾਂ ਦੇ ਜ਼ੋਰ ਲਾਉਣ ਤੋਂ ਬਾਅਦ, ਬੜੇ ਇਲਾਜ ਕਰਨ ਤੋਂ ਬਾਅਦ, 15 ਹਾੜ ਨੂੰ 6 ਘੜੀਆਂ ਦਿਨ ਰਹਿੰਦਿਆਂ 1839 ਵਾਲੇ ਦਿਨ ਸਰੀਰ ਛੱਡ ਗਿਆ। ਇਹਦੀ ਚਿਖਾ ਚੰਦਨ ਦੀ ਚਿਣੀ ਗਈ। ਇਹਦੀ ਚਿਖਾ ਨੂੰ ਲਾਂਬੂ ਲਾਉਣ ਲਈ ਟਿੱਕਾ ਖੜਗ ਸਿੰਘ ਤਿਆਰ ਹੋਏ। ਇਹਦੇ ਨਾਲ 4 ਰਾਣੀਆਂ ਅਤੇ 7 ਗੋਲੀਆਂ ਆਪਣਾ ਸਰੀਰ ਤਿਆਗ ਗਈਆਂ, ਨਾਲ ਸਤੀ ਹੋ ਗਈਆਂ। ਉਸ ਵੇਲੇ ਰੁੱਖ ਰੋਏ, ਪੱਥਰ ਰੋਏ, ਲੋਕ ਰੋਏ, ਅੰਬਰ ਰੋਇਆ, ਧਰਤੀ ਰੋਈ। ਲੋਕਾਂ ਨੇ ਕਿਵੇਂ ਅਫਸੋਸ ਕੀਤਾ, ਕਿਵੇਂ ਕੀਰਨੇ ਪਾਏ, ਉਸ ਵੇਲੇ ਦੀ ਕਥਾ ਨੂੰ ਗੁਰਮੁਖ ਸਿੰਘ ਐਮਏ, ਕਸ਼ਮੀਰ ਸਿੰਘ ਕੋਮਲ ਅਤੇ ਮੱਖਣ ਸਿੰਘ ਦਸ਼ਮੇਸ਼ ਨਗਰੀਆ ਇਉਂ ਬਿਆਨ ਕਰ ਰਹੇ ਹਨ।
ਜਦੋਂ ਛਿਪ ਗਿਆ ਸਿਖਰ ਦੁਪਹਿਰੇ, ਜਦੋਂ ਛਿਪ ਗਿਆ ਸਿਖਰ ਦੁਪਹਿਰੇ, ਸੂਰਜ ਸਿੱਖ ਰਾਜ ਦਾ, ਸੂਰਜ ਸਿੱਖ ਰਾਜ ਦਾ, ਜੀਦੇ ਨਾਮ ਤੋਂ,
ਜੀਦੇ ਨਾਮ ਤੋਂ ਸੀ ਦੁਸ਼ਮਣ ਕੰਬਦੇ, ਜੀਦੇ ਨਾਮ ਤੋਂ ਸੀ ਦੁਸ਼ਮਣ ਕੰਬਦੇ।
ਉਹ ਛੱਡ ਗਿਆ ਦੇਸ਼ ਰੰਗਲਾ, ਛੱਡ ਗਿਆ ਦੇਸ਼ ਰੰਗਲਾ, ਸੋਗ ਪੈ ਗਿਆ,
ਸੋਗ ਪੈ ਗਿਆ ਪੰਜਾਬ ਵਿੱਚ ਸਾਰੇ, ਸੋਗ ਪੈ ਗਿਆ ਪੰਜਾਬ ਵਿੱਚ ਸਾਰੇ।
ਉਹ ਧਰਤੀ ਆਕਾਸ਼ ਰੂਮ ਦੇ, ਧਰਤੀ ਆਕਾਸ਼ ਰੂਮ ਦੇ, ਰੋਈਆਂ ਸਾਦਰਾਂ,
ਰੋਈਆਂ ਸਾਦਰਾਂ ਵੇਖ ਕੇ ਪਾਣਾ, ਰੋਈਆਂ ਸਾਦਰਾਂ ਵੇਖ ਕੇ ਪਾਣਾ।
ਉਹ ਕੂਕੀ ਉੱਠੀ ਮਾਨਵਤਾ, ਕੂਕੀ ਉੱਠੀ ਮਾਨਵਤਾ, ਕਿੱਥੋਂ ਲੱਭੀਏ
ਕਿੱਥੋਂ ਲੱਭੀਏ ਸ਼ੇਰ ਦੇ ਰਾਜਾ ਲੱਭੀਏ ਸ਼ੇਰ ਦੇ ਰਾਜਾ ਕਿੱਥੋਂ ਲੱਭੀਏ ਸ਼ੇਰ ਦੇ ਰਾਜਾ
ਉਹ ਦਰਦੀ ਦੁਖੀਆਂ ਦਾ ਦਰਦੀ ਦੁਖੀਆਂ ਦਾ ਬਾਲ ਬੁੱਢੇ ਬਈ
ਬਾਲ ਬੁੱਢੇ ਸਭ ਇਹੋ ਗੱਲ ਕਹਿੰਦੇ ਬਾਲ ਬੁੱਢੇ ਸਭ ਇਹੋ ਗੱਲ ਕਹਿੰਦੇ
ਉਹ ਧੰਨ ਸੈ ਤੂੰ ਸ਼ੇਰ ਪਾਤਸ਼ਾਹ ਧੰਨ ਸੈ ਤੂੰ ਸ਼ੇਰ ਪਾਤਸ਼ਾਹ ਰਾਜੇ ਰਾਣੀਆਂ
ਰਾਜੇ ਰਾਣੀਆਂ ਕੀਰਨੇ ਪਾਉਂਦੇ ਰਾਣੀਆਂ ਕੀਰਨੇ ਪਾਉਂਦੇ ਰਾਜੇ ਰਾਣੀਆਂ ਕੀਰਨੇ ਪਾਉਂਦੇ
ਜੱਗ ਚ ਹਨੇਰ ਪੈ ਗਿਆ ਜੱਗ ਚ ਹਨੇਰ ਪੈ ਗਿਆ ਜਦੋਂ ਆਰਥੀ
ਜਦੋਂ ਆਰਥੀ ਸ਼ੇਰ ਦੀ ਨਿਕਲੀ ਜਦੋਂ ਆਰਥੀ ਸ਼ੇਰ ਦੀ ਨਿਕਲੀ
ਉਹ ਪਿਰਥਵੀ ਨੇ ਤਾਂ ਹੀ ਮਾਰੀਆਂ ਪਿਰਥਵੀ ਨੇ ਤਾਂ ਹੀ ਮਾਰੀਆਂ ਤੋਪਾਂ ਦਾਗੀਆਂ
ਤੋਪਾਂ ਦਾਗੀਆਂ ਸਲਾਮੀ ਵਾਸਤੇ ਦਾਗੀਆਂ ਸਲਾਮੀ ਵਾਸਤੇ ਤੋਪਾਂ ਦਾਗੀਆਂ ਸਲਾਮੀ ਵਾਸਤੇ
ਮਾਤਮੀ ਜਲੂਸ ਚੱਲਿਆ ਮਾਤਮੀ ਜਲੂਸ ਚੱਲਿਆ ਡੇਰਾ ਸਾਹਿਬ ਦੇ
ਡੇਰਾ ਸਾਹਿਬ ਦੇ ਕੋਲ ਜਦ ਪਹੁੰਚੇ ਡੇਰਾ ਸਾਹਿਬ ਦੇ ਕੋਲ ਜਦ ਪਹੁੰਚੇ
ਜਿਖਾਈ ਉੱਤੇ ਆਣ ਤਾਰਿਆ ਜਿਖਾਈ ਉੱਤੇ ਆਣ ਤਾਰਿਆ ਰੋ ਰੋ ਹੰਝੂਆਂ
ਰੋ ਰੋ ਹੰਝੂਆਂ ਦੇ ਟੋਏ ਤਾਰੇ ਰੋ ਰੋ ਹੰਝੂਆਂ ਦੇ ਟੋਏ ਤਾਰੇ
ਲੱਕਾਂ ਦੁਖੀ ਅੱਖੀਆਂ ਨੇ ਲੱਕਾਂ ਦੁਖੀ ਅੱਖੀਆਂ ਨੇ ਲਾਂਬੂ ਪਿਤਾ ਨੂੰ
ਲਾਂਬੂ ਪਿਤਾ ਨੂੰ ਖੜਕ ਸਿੰਘ ਲਾਇਆ ਪਿਤਾ ਨੂੰ ਖੜਕ ਸਿੰਘ ਲਾਇਆ ਲਾਂਬੂ ਪਿਤਾ ਨੂੰ ਖੜਕ ਸਿੰਘ ਲਾਇਆ
ਸਾਰਾ ਦੇਸ਼ ਕੂਕ ਉੱਠਿਆ ਸਾਰਾ ਦੇਸ਼ ਕੂਕ ਉੱਠਿਆ ਚਾਰ ਰਾਣੀਆਂ
ਚਾਰ ਰਾਣੀਆਂ ਸਦੀ ਨਾਲ ਹੋਈਆਂ ਚਾਰ ਰਾਣੀਆਂ ਸਦੀ ਨਾਲ ਹੋਈਆਂ
ਸੱਤ ਨਾਲ ਹੋਰ ਗੋਲੀਆਂ ਸੱਤ ਨਾਲ ਹੋਰ ਗੋਲੀਆਂ ਪਾਪੀ ਡੋਗਰਾ
ਪਾਪੀ ਡੋਗਰਾ ਧਿਆਨ ਸਿੰਘ ਕਬੱਡੀ ਪਾਪੀ ਡੋਗਰਾ ਧਿਆਨ ਸਿੰਘ ਕਬੱਡੀ
ਉਹ ਭਾਈ ਨਾਲ ਗੁੰਦਾਂ ਗੁੰਦ ਕੇ ਭਾਈ ਨਾਲ ਗੁੰਦਾਂ ਗੁੰਦ ਕੇ ਭੱਜ ਭੱਜ ਕੇ
ਭੱਜ ਭੱਜ ਕੇ ਚਖਾ ਵੱਲ ਜਾਂਦਾ ਭੱਜ ਭੱਜ ਕੇ ਚਖਾ ਵੱਲ ਜਾਂਦਾ
ਕਹਿੰਦਾ ਹੁਣ ਮੈਂ ਨੀ ਬਚਣਾ ਕਹਿੰਦਾ ਹੁਣ ਮੈਂ ਨੀ ਬਚਣਾ ਅੱਗੋਂ ਫੜ ਕੇ
ਅੱਗੋਂ ਫੜ ਕੇ ਗੁਲਾਬ ਸਿੰਘ ਕਹਿੰਦਾ ਅੱਗੋਂ ਫੜ ਕੇ ਗੁਲਾਬ ਸਿੰਘ ਕਹਿੰਦਾ
ਕੌਣ ਸ਼ੰਭੂ ਰਾਜ ਧਿਆਨ ਸਾ ਕੌਣ ਸ਼ੰਭੂ ਰਾਜ ਧਿਆਨ ਸਾ ਇੱਕ ਸੋਹਣਾ ਸੀ
ਇੱਕ ਸੋਹਣਾ ਸੀ ਕਬੂਤਰਾਂ ਦਾ ਜੋੜਾ ਇੱਕ ਸੋਹਣਾ ਸੀ ਕਬੂਤਰਾਂ ਦਾ ਜੋੜਾ
ਉਹ ਦੇ ਗਿਆ ਹੂਤੀ ਆਪਣੀ ਦੇ ਗਿਆ ਹੂਤੀ ਆਪਣੀ ਰੋਇਆ ਪੰਜਾਂ ਬਈ
ਰੋਇਆ ਪੰਜਾਂ ਦਰਿਆਵਾਂ ਦਾ ਪਾਣੀ ਪੰਜਾਂ ਦਰਿਆਵਾਂ ਦਾ ਪਾਣੀ ਰੋਇਆ ਪੰਜਾਂ ਦਰਿਆਵਾਂ ਦਾ ਪਾਣੀ
ਉਹ ਦਿੱਤੀ ਨਾ ਵਧੈਗੀ ਸ਼ੇਰ ਨੂੰ ਦਿੱਤੀ ਨਾ ਵਧੈਗੀ ਸ਼ੇਰ ਨੂੰ ਕਰੀ ਵੈਰੀਆਂ
ਕਰੀ ਵੈਰੀਆਂ ਦੇ ਜੋਤਾਂ ਜਗੀਆਂ ਕਈ ਵੈਰੀਆਂ ਦੇ ਜੋਤਾਂ ਜਗੀਆਂ
ਸਿੱਖਾਂ ਲਈ ਹਨੇਰ ਛਾ ਗਿਆ ਸਿੱਖਾਂ ਲਈ ਹਨੇਰ ਛਾ ਗਿਆ ਰਹਿ ਗਈ ਯਾਦ
ਰਹਿ ਗਈ ਯਾਦ ਏ ਦਿਲਾਂ ਵਿੱਚ ਬਾਕੀ ਯਾਦ ਏ ਦਿਲਾਂ ਵਿੱਚ ਬਾਕੀ ਰਹਿ ਗਈ ਯਾਦ ਏ ਦਿਲਾਂ ਵਿੱਚ ਬਾਕੀ
ਉਹ ਕੀਤੇ ਕਾਰਨਾਮਿਆਂ ਦੀ ਪਿਆਰਿਆ
ਪਿਆਰਿਆ ਸਿੰਘਾਂ ਤੈਨੂੰ ਹਰ ਦਿਲ ਨੇ
ਉਧਰ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਮਚੀ ਤੇ ਦੂਸਰੇ ਪਾਸੇ ਰਾਜਾ ਧਿਆਨ ਸਿੰਘ ਮਕਰੀ ਧਿਆਨ ਸਿੰਘ ਪਖੰਡੀ ਧਿਆਨ ਸਿੰਘ ਧੋਖੇਬਾਜ਼ ਧਿਆਨ ਸਿੰਘ ਲਾਲਚੀ ਧਿਆਨ ਸਿੰਘ ਨੱਸਦਾ ਤੇ ਚਿਖਾ ਵੱਲ ਨੂੰ ਆਉਂਦਾ। ਆਂਦਾ ਮੈਂ ਆਪਣੇ ਪਿਆਰੇ ਨਾਲ ਸਤੀ ਹੋ ਜਾਣਾ, ਇਹਦੇ ਬਿਨਾਂ ਮੈਂ ਬਚ ਨਹੀਂ ਸਕਦਾ। ਇਹ ਨੱਸ ਕੇ ਚਿਖਾ ਕੋਲ ਆਉਂਦਾ ਤੇ ਇਹਦਾ ਭਰਾ ਗੁਲਾਬ ਸਿੰਘ ਇਹਨੂੰ ਜੱਫੀ ਪਾ ਕੇ ਕਹਿੰਦਾ, ਉਹ ਰਾਜਾ ਧਿਆਨ ਸਿੰਘਾ, ਜੇ ਤੂੰ ਮਰ ਗਿਓ, ਤੂੰ ਸਤੀ ਹੋ ਗਿਓ, ਤੂੰ ਸੜ ਗਿਓ ਤੇ ਤੇਰੇ ਬਿਨਾਂ ਸਿੱਖ ਰਾਜ ਕਿਨੇ ਨਹੀਂ ਸਾਹਮਣਾ। ਇਹਦੇ ਅਰਥ ਇਹ ਸਨ ਦੂਸਰੇ ਲਫਜ਼ਾਂ 'ਚ ਕਿ ਧਿਆਨ ਸਿੰਘਾ, ਜੇ ਤੂੰ ਸੜ ਕੇ ਮਰ ਗਿਓ, ਤੂੰ ਸਤੀ ਹੋ ਗਿਓ ਤੇ ਸਿੱਖ ਰਾਜ ਨੂੰ ਬਰਬਾਦ ਕਿਸੇ ਨੇ ਨਹੀਂ ਕਰਨਾ। ਉੱਧਰ ਮਹਾਰਾਣੀ ਜਿੰਦਾ, ਮਹਾਰਾਜਾ ਰਣਜੀਤ ਸਿੰਘ ਦੀ ਪਿਆਰੀ ਮਹਿਬੂਬਾ, ਜਿਹੜੀ 100-100 ਗੋਲੀ ਦੇ ਨਾਲ ਸੈਰ ਨੂੰ ਜਾਂਦੀ ਸੀ, ਸ਼ੀਸ਼ ਮਹੱਲਾਂ ਵਿੱਚ ਰਹਿਣ ਵਾਲੀ ਮਹਾਰਾਣੀ ਜਿੰਦਾ, ਜਿਸ ਦੇ ਵਿਆਹ 'ਤੇ ਮਹਾਰਾਣੀ ਜਿੰਦਾ ਦੇ ਪਿਤਾ ਨੇ ਮੰਨਾ ਸਿੰਘ ਔਲਖ ਨੇ ਉਸ ਸਸਤੇ ਜ਼ਮਾਨੇ 'ਚ 17 ਲੱਖ ਰੁਪਈਆ ਖਰਚ ਕੀਤਾ। ਉਹ ਕੁੱਛੜ ਪੁੱਤਰ ਹੈ, ਕੀ ਕੀਰਨੇ ਪਾਉਂਦੀ ਹੈ, ਵਿਲਕਦੀ ਹੈ। ਪੰਜਾਬ ਦੇ ਆ ਸ਼ੇਰਾ, ਜੇ ਤੂੰ ਚੱਲਿਆ ਜਾਣਾ ਸੀ, ਇਹ ਮੌਤ ਪਹਿਲਾਂ ਮੈਨੂੰ ਆਉਂਦੀ। ਅਸਲ ਵਿੱਚ ਔਰਤ ਪਤੀ ਦੇ ਨਾਲ ਹੀ ਸੋਭਾ ਪਾਉਂਦੀ ਹੈ, ਜਦੋਂ ਪਤੀ ਤੁਰ ਜਾਏ ਫਿਰ ਔਰਤ ਦਾ ਜੀਵਨ ਬਰਬਾਦ ਹੋ ਜਾਂਦਾ ਹੈ। ਮਹਾਰਾਣੀ ਜਿੰਦਾ ਨੇ ਜਿਵੇਂ ਕੀਰਨੇ ਪਾਏ, ਮਹਾਰਾਣੀ ਜਿੰਦਾ ਨੇ ਜਿਵੇਂ ਵਰਲਾਪ ਕੀਤਾ, ਸੁਣ ਕੇ ਰੁੱਖ ਰੋਏ। ਉਸ ਵੇਲੇ ਦੀ ਕਹਾਣੀ ਗੁਰਮੁਖ ਸਿੰਘ MA ਮੱਖਣ ਸਿੰਘ ਦਸਵੇਸ਼ ਨਗਰੀਆ ਅਤੇ ਸੁਲੱਖਣ ਸਿੰਘ ਜੋਗੀ ਦਾ ਭਤੀਜਾ ਇਉਂ ਬਿਆਨ ਕਰ ਰਹੇ ਹਨ।
ਜਦੋਂ ਤੁਰ ਗਿਆ ਕੌਮ ਦਾ ਸ਼ੇਰ ਦੁੱਲਾ, ਜਦੋਂ ਤੁਰ ਗਿਆ ਕੌਮ ਦਾ ਸ਼ੇਰ ਦੁੱਲਾ, ਜਿੰਨਾ ਰੋ ਰੋ ਦਵੇ ਦੋ ਹਾਂਜਾਂ ਨੇ,
ਵਸਦੇ ਸੁਰਗ ਨੂੰ ਅੱਗ ਲੱਗੀ ਹੋਏ ਉਹਦੇ, ਵਸਦੇ ਸੁਰਗ ਨੂੰ ਅੱਗ ਲੱਗੀ ਹੋਏ, ਕਿਵੇਂ ਲੱਗੀਆਂ ਜਾਣ ਬਜਾਈਆਂ ਨੇ।
ਉਹ ਜਦੋਂ ਤੁਰ ਗਿਆ ਕੌਮ ਦਾ ਸ਼ੇਰ ਦੁੱਲਾ, ਜਦੋਂ ਤੁਰ ਗਿਆ ਕੌਮ ਦਾ ਸ਼ੇਰ ਦੁੱਲਾ, ਜਿੰਦਾ ਰੋ ਰੋ ਦਵੇ ਦੋ ਹਾਂਜਾਂ ਨੇ,
ਉਹਦੇ ਵਸਦੇ ਸੁਰਗ ਨੂੰ ਅੱਗ ਲੱਗੀ ਹੋਏ, ਉਹਦੇ ਵਸਦੇ ਸੁਰਗ ਨੂੰ ਅੱਗ ਲੱਗੀ ਹੋਏ, ਕਿਵੇਂ ਲੱਗੀਆਂ ਜਾਣ ਬੁਝਾਈਆਂ ਨੇ।
ਤਖਤ ਉਹਦਾ ਉੱਠਾ ਹੋ ਗਿਆ ਤਾਜ ਤੇ, ਤਖਤ ਉਹਦਾ ਹੋਣੀ ਕੈਸੀਆਂ ਖੇਡਾਂ ਵਾਰ ਤਾਂਆਂ ਨੇ। ਲਾਲ ਹੀਰੇ ਜੁਲਫਾਂ ਖੁੱਲ ਕੇ ਗਲੇ ਵਿੱਚ ਆਈਆਂ ਨੇ,
ਹੌਲੀ ਕੱਖਾਂ ਤੋਂ ਹੋ ਗਈ ਮਹਾਰਾਣੀ, ਓਏ ਹੌਲੀ ਕੱਖਾਂ ਤੋਂ ਹੋ ਗਈ ਮਹਾਰਾਣੀ, ਓ ਸ਼ੇਜਾ ਮਖਮਲੀ ਜਿੰਨੇ ਡਾਈਆਂ ਨੇ।
ਉਹ ਸੜਨਾ ਚਾਹੀਦਾ ਪਤੀ ਦੇ ਨਾਲ ਬਹਿ ਕੇ, ਸੜਨਾ ਚਾਹੀਦਾ ਪਤੀ ਦੇ ਨਾਲ ਬਹਿ ਕੇ, ਆਪਰ ਬੇੜੀਆਂ ਪੁੱਤਰ ਨੇ ਪਾਈਆਂ ਨੇ।
ਸ਼ਾਂਤੀ ਕੋਟ ਦਲੀ ਮਨੋਂ ਕਹਿਣ ਲੱਗੀ, ਕਹਿਣ ਲੱਗੀ, ਕਹਿਣ ਲੱਗੀ ਓ ਸ਼ਾਂਤੀ ਕੋਟ ਦਲੀ ਮਨੋਂ ਕਹਿਣ ਲੱਗੀ, ਓ ਮੇਰੇ ਗਾਲੇ ਵਿੱਚ ਪੈ ਗਈਆਂ ਫਾਹੀਆਂ ਨੇ।
ਵਾਸਤੇ ਜੀਵਾਂਗੀ ਲਾਲ ਸੋਹਣੇ, ਲਿਖੀਆਂ ਜਾਣ ਨਾ ਕਰੇ ਵੀ ਮਿਟਾਈਆਂ ਨੇ।
ਮਹਾਰਾਜ ਦੇ ਰਾਜ ਦਾ ਵਿਦੇਸ਼ ਮੰਤਰੀ ਮੁਸਲਮਾਨ ਸੀ, ਜਿਹਦਾ ਖਜ਼ਾਨਾ ਮੰਤਰੀ ਪੰਡਿਤ ਸੀ, ਜਿਹਦਾ ਤੋਪਖਾਨੇ ਦਾ ਇੰਚਾਰਜ ਮੁਸਲਮਾਨ ਸੀ, ਉਹਨੂੰ ਲੋਕ ਰੋਣ ਕਿਉਂ ਨਾ। ਚੰਗੇ ਬੰਦੇ संसार विच बहुत घट मिलते ने, ते माड़े बंदे भावें लखां कट्ठे कर लो पर कीता की जाए, कुदरत दे अगे किसे दी कोई वाह नहीं चलती। साडे देश दे एक होनहार कवि जोशी ने लिखिया, असल विच हुंदा ओ है जो अकाल पुरख नूं मंजूर है। एक कविता तुसीं सुणोगे मक्खण सिंह तों अते कश्मीर सिंह कोमल तों। जोशी साहब ने इउं बयान कीता है भाई,
दौलत हुसन हकूमत दे नशे अंदर चार दिन सरूर जरूर हुंदा हुंदा माया वे जिन्ना नजदीक बंदा बंदा रब कोलों ओना ही दूर हुंदा।
तोड़ सकदा तारे आकाश दे मैं ओ ऐवे बंदे नू गलत फतूर हुंदा जोशी बंदे दे हाथ विच कुछ भी ना हुंदा सो जो ओनू मंजूर हुंदा।
महाराज की चिखा बल रही सी, लोग हाहाकार कर रहे सन, हर पासे मातम छाया होया सी। साडे पंजाब दे पीर कवि विधाता सिंह तीर ने लिखिया कि असल विच महाराजा रणजीत सिंह की यह चिखा नहीं सी सड़ रही, इस विच पंजाब की किस्मत सड़ रही सी। जो विधाता सिंह जी तीर ने कुछ लाइना लिखिया ने, मेरे साथी गुरमुख सिंह एम ए कश्मीर सिंह कोमल ते सुलखण सिंह इउं बयान कर रहे हैं।
मोया जदों पंजाब दा महाराजा मोई वीरता वीर पंजाबियां दी जिदे नाल वैरी थर थर कंबदे सी टुट गई शमशीर पंजाबियां दी
ओए ओदे रंग महल विच लहू डुला लिबड़ गई तस्वीर पंजाबियां दी तुरिया शेर ते पैरां विच फेर पै गई लत्थी लत्थी जंजीर पंजाबियां दी।
मोया जदों पंजाब दा महाराजा मोई वीरता वीर पंजाबियां दी जिदे नाल वैरी थर थर कंबदे सी टुट गई शमशीर पंजाबियां दी
ओदे रंग महल विच लहू डुला लिबड़ गई तस्वीर पंजाबियां दी तुरिया शेर ते पैरां विच फेर पै गई लत्थी लत्थी जंजीर पंजाबियां दी।
किन्नू दसीए किवें दुपहर वेले किन्नू दसीए किवें दुपहर वेले लुटी गई अज हीर पंजाबियां दी कला शेर नहीं चखा दे विच सड़िया सड़ गई नाल तकदीर पंजाबियां दी।
ओ पंजा ततारा जदों सी साज टुटा टुटी अद चो तान पंजाबियां दी जदों जिंदा ने सड़ी दे वैन पाए मुक्की जिंद ते जान पंजाबियां दी।
ओ दे वेख के फुलां नू कहण लोकी रुड़ी जांदी ओ शान पंजाबियां दी मैनू दस जी मोरिया ढोलना वे सांभू कौन कमान पंजाबियां दी।
ओ तीरज देण वाला सुत्ता विच खफणा बजे किस तरह तीर पंजाबियां दी कला शेर नी चखाले विच सड़िया सड़ गई नाल तकदीर पंजाबियां दी।
माली छड़ के तुर गया बाग सुना माली छड़ के तुर गया बाग सुना सुक गई गुलजार पंजाबियां दी वाली पंजा दरियावां दे जान मगरों लई किसे ना सार पंजाबियां दी।
लड़कदी कलेरी कंध उते रहगी लड़कदी कलेरी कंध उते रात पीणी तलवार पंजाबियां दी सिर तो ताज दलीप दे नहीं लखा लथ गई दस्तार पंजाबियां दी।
खैबर तक बनाई सी जो नलुए खैबर तक बनाई सी जो नलुए खुस गई जगीर पंजाबियां दी कला शेर नहीं चिखा दे विच सड़िया सड़ गई नाल तकदीर पंजाबियां दी।
ओ साकी छड़ के तुर गया महफलानू उतर गया सरूर पंजाबियां दा चखड़ चुले दे रुखां दे टाण करके कच्चा चढ़ गया बूर पंजाबियां दा।
जथेदार बाजू सब कुछ जित के भी जथेदार बाजू ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ ਢਲਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋ ਨੂਰ ਪੰਜਾਬੀਆਂ ਦਾ
ਜੋੜੇ ਜਰੀ ਦੇ ਰਹੇਗਾ ਪਿੰਡਿਆਂ ਦੇ ਰਹਿ ਗਈ ਲੱਕ ਦੇ ਲੀਰ ਪੰਜਾਬੀਆਂ ਦੀ ਕੱਲਾ ਸ਼ੇਰ ਨੀ ਚਿਖਾਰੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
ਪੰਜਾਂ ਗੁੰਜਲਾਂ ਕਿਸੇ ਤੋਂ ਖੁੱਲੀਆਂ ਨਾ ਉਲਜੀ ਇਸ ਤਰ੍ਹਾਂ ਤਾਣੀ ਪੰਜਾਬੀਆਂ ਦੀ ਉਹ ਪਾਠ ਜਾਮ ਦੇ ਕਾਲਜੇ ਅੰਬਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ
ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ ਮਰੇ ਹੋਏ ਵੀ ਸ਼ੇਰ ਦੀ ਮੜੀ ਉੱਤੇ ਆਸ ਗਈ ਨਾ ਰਾਣੀ ਪੰਜਾਬੀਆਂ ਦੀ
ਜਾਗੇ ਪਾਗ ਵਿਦੇਸ਼ੀਆਂ ਬੰਦਿਆਂ ਦੇ ਕਿਸਮਤ ਬਣੀ ਫਕੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾਰੇ ਵਿੱਚ ਸੜਿਆ
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ
ਮਹਾਰਾਜਾ ਖੜਗ ਸਿੰਘ ਨੇ ਰਾਜ ਸੰਭਾਲਦਿਆਂ ਖਾਤਰ ਉਸੇ ਵੇਲੇ ਰਾਜੇ ਧਿਆਨ ਸਿੰਘ ਨੂੰ ਜਨਾਨੀ ਖਾਨੇ ਵੱਲ ਜਾਣ ਤੋਂ ਬੰਦ ਕਰ ਦਿੱਤਾ। ਇਸ ਨਾਲ ਰਾਜਾ ਧਿਆਨ ਸਿੰਘ ਮਹਾਰਾਜਾ ਖੜਗ ਸਿੰਘ ਨਾਲ ਨਾਰਾਜ਼ ਹੋ ਗਿਆ। ਮਹਾਰਾਜਾ ਖੜਗ ਸਿੰਘ ਨੇ ਆਪਣਾ ਵਜ਼ੀਰ ਆਪਣੇ ਸਾਲੇ ਚੇਤ ਸਿੰਘ ਨੂੰ ਬਣਾ ਲਿਆ ਅਤੇ ਵੰਗਾਰ ਕੇ ਆਖਿਆ, ਰਾਜਾ ਧਿਆਨ ਸਿੰਘ ਆ, ਹੁਣ ਵੇਖੀ ਹਫ਼ਤੇ ਤੱਕ ਹੁੰਦਾ ਕੀ ਹੈ। ਇੱਧਰ ਰਾਜਾ ਧਿਆਨ ਸਿੰਘ ਇਸ ਗੱਲ 'ਤੇ ਤੁੱਲ ਗਿਆ ਕਿ ਮੈਂ ਚੇਤ ਸਿੰਘ ਨੂੰ ਜਿਉਂਦੇ ਨਹੀਂ ਰਹਿਣ ਦੇਣਾ। ਉਹਨੇ ਇਹ ਵੀ ਮਨ ਵਿੱਚ ਸੋਚ ਲਿਆ ਕਿ ਰਾਜੇ ਖੜਗ ਸਿੰਘ ਨੂੰ ਵੀ ਵਿਹਲੇ ਲਾ ਦੇਣਾ। ਉਹਨੇ ਕਈ ਝੂਠੇ ਖਤ ਬਣਾਏ, ਉਹਨੇ ਕਈ ਝੂਠੀਆਂ ਸਾਜ਼ਿਸ਼ਾਂ ਬਣਾਈਆਂ। ਉਹਨੇ ਕੰਵਰ ਨਿਉਂ ਨਿਹਾਲ ਸਿੰਘ ਨੂੰ ਅੜ ਚੁੱਕਣਾ ਸ਼ੁਰੂ ਕੀਤਾ ਅਤੇ ਮਹਾਰਾਣੀ ਚੰਦ ਕੌਰ ਨੂੰ ਅੜ ਚੁੱਕਣਾ ਸ਼ੁਰੂ ਕੀਤਾ। ਇੱਥੋਂ ਤੱਕ ਉਹਨੇ ਨਿਉਂ ਨਿਹਾਲ ਸਿੰਘ ਨੂੰ ਆਖਿਆ ਕਿ ਤੇਰਾ ਪਿਤਾ ਇਸ ਰਾਜ ਨੂੰ ਅੰਗਰੇਜ਼ ਕੋਲ ਵੇਚ ਦੇਣਾ ਚਾਹੁੰਦਾ ਹੈ ਅਤੇ ਚੇਤ ਸਿੰਘ ਦੀ ਰਾਹੀਂ ਅੰਗਰੇਜ਼ਾਂ ਨਾਲ ਸਾਰੀ ਸੌਦੇਬਾਜ਼ੀ ਹੋ ਰਹੀ ਹੈ। ਇੱਕ ਦਿਨ ਐਸਾ ਆਇਆ, ਰਾਜਾ ਧਿਆਨ ਸਿੰਘ ਆਪਣੇ ਬੰਦਿਆਂ ਨੂੰ ਨਾਲ ਲੈ ਕੇ, ਕੰਵਰ ਨਿਉਂ ਨਿਹਾਲ ਸਿੰਘ ਨੂੰ ਨਾਲ ਲੈ ਕੇ ਮਹਾਰਾਜਾ ਖੜਗ ਸਿੰਘ ਦੇ ਕਮਰੇ ਵੱਲ ਆਇਆ। ਇਹਨੂੰ ਇਹਦੇ ਪਹਿਰੇਦਾਰਾਂ ਨੇ ਰੋਕਿਆ, ਇਹ ਦੋਵੇਂ ਪਹਿਰੇਦਾਰ ਕਤਲ ਕਰ ਦਿੱਤੇ ਗਏ। ਜਿਹੜਾ ਗੜਵਈ ਸੀ ਮਹਾਰਾਜੇ ਦਾ, ਉਹ ਭੱਜਿਆ ਇਸ ਗੱਲ ਨੂੰ ਵੇਖ ਕੇ, ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਆਣ ਕੇ ਚੇਤ ਸਿੰਘ ਨੂੰ ਭੋਰੇ 'ਚੋਂ ਕੱਢ ਕੇ ਕਤਲ ਕਰ ਦਿੱਤਾ ਗਿਆ ਔਰ ਰਾਜਾ ਖੜਗ ਸਿੰਘ ਨੂੰ ਕੈਦ ਕਰ ਲਿਆ ਗਿਆ। ਉਹਨੂੰ ਜੰਜੀਰਾਂ ਮਾਰ ਲਈਆਂ ਗਈਆਂ, ਉਹਨੂੰ ਤਖ਼ਤ ਤੋਂ ਲਾਇਆ ਗਿਆ। ਇਹ ਸਾਰਾ ਕੁਝ ਕਿਵੇਂ ਵਾਪਰਿਆ, ਇਹ ਸਾਰਾ ਕੁਝ ਕਿਵੇਂ ਹੋਇਆ, ਅਗਲੀ ਕਹਾਣੀ ਵਿੱਚ ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।
ਜਦ ਬੈਠਾ ਖੜਗ ਸਿੰਘ ਗੱਦੀ ਤੇ ਸੋਚਾਂ ਵਿੱਚ ਕਦਮੇ ਉਠਾਉਣ ਲਗਾ, ਇਹ ਡੋਗਰ ਰਾਜ ਲਈ ਖਤਰਾ ਹੈ, ਦਿਲ ਵਿੱਚ ਕਈ ਵਿਉਂਤਾਂ ਲਾਉਣ ਲਗਾ।
ਆਖਿਆ ਸ਼ੇਰ ਪੰਜਾਬੀ ਨੇ, ਤੂੰ ਮਹਿਲਾਂ ਵਿੱਚ ਨਹੀਂ ਜਾ ਸਕਦਾ। ਇਹ ਸੁਣ ਕੇ ਡੋਗਰਾ ਜਰੀਆ ਕਹਿੰਦਾ ਮੈਂ ਨਹੀਂ ਕੰਮ ਭੁਗਤਾ ਸਕਦਾ।
ਜਦ ਬੈਠਾ ਖੜਗ ਸਿੰਘ ਗੱਦੀ ਤੇ ਸੋਚਾਂ ਵਿੱਚ ਕਦਮੇ ਉਠਾਉਣ ਲਗਾ, ਇਹ ਡੋਗਰ ਰਾਜ ਲਈ ਖਤਰਾ ਹੈ, ਦਿਲ ਵਿੱਚ ਕਈ ਨੂੰਤਾ ਲਾਉਣ ਲਗਾ।
ਆਖਿਆ ਸ਼ੇਰ ਪੰਜਾਬੀ ਨੇ, ਤੂੰ ਮਹਿਲਾਂ ਵਿੱਚ ਨਹੀਂ ਜਾ ਸਕਦਾ। ਇਹ ਸੁਣ ਕੇ ਡੋਗਰਾ ਜਰੀਆ ਨਾ ਕਹਿੰਦਾ ਮੈਂ ਨਹੀਂ ਕੰਮ ਭੁਗਤਾ ਸਕਦਾ।
ਭਾਵੀ ਨਮਕ ਹਰਾਮੀ ਬਣ ਬੈਠਾ, ਇੱਕ ਨਵਾਂ ਹੀ ਚੰਦ ਚੜਾ ਦਿੱਤਾ। ਕਈ ਸਿਆਸੀ ਚਾਲਾਂ ਚੱਲ ਚੱਲ ਕੇ ਟੋਪਤ ਵਿੱਚ ਪਾਠਕ ਪਾ ਦਿੱਤਾ।
ਫੇ ਖਾਦ ਬਣਾ ਗਏ ਤੇ ਕੰਵਰ ਨੂੰ ਹੱਥੀ ਚਾਲ ਲਿਆ, ਪੁੱਤ ਵੈਰੀ ਬਣ ਗਿਆ ਬਾਪੂ ਦਾ, ਦੁਸ਼ਮਣ ਨੇ ਅੱਖੀ ਤਾਲ ਲਿਆ।
ਦਗੇ ਬਾਜ ਨੇ ਗੁੰਦਾਂ ਗੁੰਦ ਲਈਆਂ, ਦਗੇ ਬਾਜ ਨੇ ਗੁੰਦਾਂ ਗੁੰਦ ਲਈਆਂ, ਚੰਦ ਕੌਰ ਤਾਈ ਪਰਮਾਉਣ ਲਈ ਮਾਂ ਪੁੱਤਰ ਤਾਈ ਮਨਾ ਲਿਆ ਏ, ਰਾਜੇ ਨੂੰ ਤਖਤੋਂ ਲਾਉਣ ਲਈ।
ਸਰਦਾਰਾਂ ਸੰਧਾਂ ਵਾਲੀਆਂ ਤੇ ਸਜਾਰ ਪਾਪੀਆਂ ਪਾਇਆ ਏ, ਸਰਦਾਰ ਚੇਤ ਸਿੰਘ ਮਾਰਨ ਦਾ ਰਲ ਸਭਨਾ ਮਦਾ ਪਕਾਇਆ ਏ।
ਸੀ ਕਾਲੀ 8 ਅਕਤੂਬਰ ਦੀ ਅੱਧੀ ਰਾਤ ਪਿਆਰ ਕੇ ਆਈ ਏ, 13-14 ਵੈਸ਼ੀ ਅਨਿਆਣੇ ਮਹਿਲਾਂ ਵੱਲ ਕਰੀ ਚੜਾਈ ਏ।
ਪਹਿਰੇਦਾਰਾਂ ਨੂੰ ਸੀ ਤੇਗ ਨਾਲ ਚਿੜਕਾ ਦਿੱਤਾ, ਨਸਿਆ ਗੜਵਈ ਮਹਾਰਾਜੇ ਦਾ ਸੀ ਗੋਲੀ ਮਾਰ ਉਡਾ ਦਿੱਤਾ।
ਜਦੋਂ ਸੁਣਿਆ ਚੇਤ ਸਿੰਘ ਖੜ ਚੱਟ ਜਾਣ ਗਿਆ ਇਸ ਧਰਤੀ ਤੋਂ ਹੈ ਜੀਵਨ ਆਪਣਾ ਮੁੱਕ ਗਿਆ
ਦੇ ਨਾਲ ਸਿੰਮੀ ਹੋਈ ਨਸਿਆਈ ਚਨਕੁਰ ਰਾਣੀ ਇੱਕ ਸ਼ੇਰ ਪੰਜਾਬ ਦੇ ਜਾਣ ਪਿੱਛੋਂ ਚੱਟ ਉਲਝ ਗਈ ਸਭ ਤਾਣੀ ਏ
ਜਾਂਦਿਆਂ ਆਈ ਪੜੰਗੋ ਲਾ ਲਿਆ ਏ ਸਖਰਾਜ ਦਾ ਪੁੱਤਰ ਹੀਰਾ ਜੋ ਸੀ ਵਿੱਚ ਜੰਜੀਰਾ ਜਕੜ ਲਿਆ ਮਹਾਰਾਜਾ ਗੁਣੀ ਗਹੀਰਾ ਜੋ
ਵੇਖਿਆ ਕਾਲਾ ਬੋਲ ਸਕੀ ਨਾ ਡੱਕ ਸਕੀ ਦਿਲ ਭਰ ਆਇਆ ਤੱਕ ਸਾਈ ਨੂੰ ਮੂੰਹ ਫੇਰ ਲਿਆ ਨਾ ਤੱਕ ਸਕੀ
ਭੋਰੇ ਵਿੱਚ ਬੈਠਾ ਘੇਰ ਲਿਆ ਚੇਤ ਸਿੰਘ ਦੇ ਤਾਈ ਜਲਾਦਾਂ ਨੇ ਮਹਾਰਾਜਾ ਹਾਰੇ ਕੜਦਾਰਿਆ ਪਰ ਕੌਣ ਸੁਣੇ ਫਰਿਆਦਾਂ ਨੇ
ਹੋਣੀ ਮੰਤਰ ਚੱਲ ਗਿਆ ਸਮੇਂ ਆਪਣਾ ਰੰਗ ਵਿਖਾ ਦਿੱਤਾ ਮੁੱਢ ਵੱਜ ਗਿਆ ਖੂਨ ਖਰਾਬੇ ਦਾ ਫੜ ਚੇਤ ਸਿੰਘ ਚਿਟਕਾ ਦਿੱਤਾ
ਸਿੱਖ ਰਾਜ ਦੇ ਸੋਹਣੇ ਚੰਦ ਤਾਈ ਇੱਕ ਐਸਾ ਲੱਗਣ ਗ੍ਰਹਿਣ ਲਗਾ ਸ਼ੀਤਾਂ ਸਿਰ ਵਾਰ ਉਸਾਰਿਆ ਜੋ ਸਿੱਖ ਰਾਜ ਦਾ ਮੰਦਰ ਢਹਿਣ ਲਗਾ
ਆਗੂਆਂ ਖੇਡੀ ਜੋ ਇਹ ਚਾਲ ਕਰੇ ਵੀ ਰੁਕਣੀ ਨਹੀਂ ਗੁਰਮੁਖ ਸਿਆ ਦਰਦ ਕਹਾਣੀ ਜੋ ਇਹ ਸਦੀਆਂ ਤੀ ਕਰ ਮੁਕਣੀ ਨਹੀਂ
ਇਹ ਚੰਡਾਲ ਜੁੰਡਲੀ ਮਾਰਨਾ ਤੇ ਰਾਜੇ ਖੜਕ ਸਿੰਘ ਨੂੰ ਵੀ ਚਾਹੁੰਦੀ ਸੀ ਪਰ ਇਹ ਚੰਦ ਕੌਰ ਦੇ ਹੁੰਦਿਆਂ ਰਾਜਾ ਖੜਕ ਸਿੰਘ ਨੂੰ ਮਾਰ ਨਾ ਸਕੇ ਮਹਾਰਾਜਾ ਖੜਕ ਸਿੰਘ ਨੂੰ ਉਸੇ ਵੇਲੇ ਕੈਦ ਕਰ ਲਿਆ ਗਿਆ ਲਗਭਗ ਸਵਾ ਕੁ 3 ਮਹੀਨੇ ਰਾਜ ਕਰਨ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਮਹਾਰਾਜਾ ਖੜਕ ਸਿੰਘ ਜੇਲ੍ਹ ਵਿੱਚ ਬਿਮਾਰ ਹੋ ਗਏ ਇਲਾਜ ਕਰਨ ਦੀ ਥਾਂ ਯਹਿਰਾ ਮਲਾ ਮਲਾ ਕੇ ਪਾਣੀਆਂ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਪਿਆਲੀਆਂ ਗਈਆਂ ਅੰਤ ਬਹੁਤ ਸਾਰਾ ਸਮਾਂ ਮਹਾਰਾਜਾ ਖੜਕ ਸਿੰਘ ਮੌਤ ਨਾਲ ਘੁਲਦਾ ਹੋਇਆ ਆਖਰੀ ਦਮਾਂ 'ਤੇ ਆ ਗਿਆ ਬੜੀ ਵਾਰਾਂ ਉਹਨੇ ਆਖਿਆ ਮੈਨੂੰ ਰਾਣੀ ਮਿਲਾ ਦਿਓ ਬੜੀ ਵਾਰਾਂ ਉਹਨੇ ਆਖਿਆ ਮੇਰਾ ਪੁੱਤਰ ਮਿਲਾ ਦਿਓ ਪਰ ਉਸ ਵੇਲੇ ਸੁਣਦਾ ਕੌਣ ਸੀ ਉੱਥੇ ਆਪਣਾ ਕੋਈ ਨਹੀਂ ਸੀ ਸਾਰੇ ਬਗਾਨੇ ਸਨ ਸਾਰੇ ਲਾਲਚੀ ਸਨ ਸਾਰੇ ਰਾਜ ਦੇ ਭੁੱਖੇ ਸਨ ਨਾ ਸੰਧਾਂ ਵਾਲੀ ਇਹ ਚਾਹੁੰਦੇ ਸੀ ਕਿ ਮਹਾਰਾਜਾ ਖੜਕ ਸਿੰਘ ਬਚੇ ਨਾ ਡੋਗਰੇ ਚਾਹੁੰਦੇ ਸਨ ਕਿ ਮਹਾਰਾਜਾ ਖੜਕ ਸਿੰਘ ਬਚੇ ਮਹਾਰਾਜਾ ਖੜਕ ਸਿੰਘ ਅੰਤ ਮੌਤ ਨਾਲ ਘੁਲਦਾ ਹੋਇਆ ਕਈ ਦਿਨ ਬਿਮਾਰ ਰਹਿ ਕੇ ਕਈ ਚਿਰ ਬਿਮਾਰ ਰਹਿ ਕੇ ਬੋਲਣ ਤੋਂ ਬੰਦ ਹੋ ਗਿਆ ਜਦੋਂ ਮਹਾਰਾਜਾ ਖੜਕ ਸਿੰਘ ਬੋਲਣ ਤੋਂ ਬੰਦ ਹੋ ਗਿਆ ਉਸ ਵੇਲੇ ਮਹਾਰਾਣੀ ਚੰਦ ਕੌਰ ਨੂੰ ਰਾਜਾ ਧਿਆਨ ਸਿੰਘ ਨੇ ਸੁਨੇਹਾ ਭੇਜਿਆ ਕਿ ਤੇਰਾ ਪਤੀ ਮਿਲਣਾ ਚਾਹੁੰਦਾ ਪਹਿਲਾਂ ਤਾਂ ਇਹ ਬਹਾਨੇ ਲਾਏ ਜਾਂਦੇ ਰਹੇ ਕਿ ਵੈਦ ਕਹਿੰਦੇ ਨੇ ਕੋਈ ਔਰਤ ਮਹਾਰਾਜਾ ਖੜਕ ਸਿੰਘ ਦੇ ਮੱਥੇ ਨਾ ਲੱਗੇ ਪਰ ਜਦ ਅੰਤ ਦਾ ਵੇਲਾ ਆ ਗਿਆ ਉਸ ਵੇਲੇ ਮਹਾਰਾਣੀ ਚੰਦ ਕੌਰ ਨੂੰ ਸੱਦਿਆ ਗਿਆ ਪਰ ਅਫਸੋਸ ਉਸ ਵੇਲੇ ਮਹਾਰਾਜਾ ਖੜਕ ਸਿੰਘ ਬੋਲਣ ਤੋਂ ਰੁਕ ਚੁੱਕੇ ਸਨ ਰਹਿ ਚੁੱਕੇ ਸਨ ਅੰਤ ਦੇ ਵੇਲੇ ਜਦ ਮਹਾਰਾਜੇ ਨੇ ਅੱਖਾਂ ਮੀਟ ਲਈਆਂ ਹਾਹਾਕਾਰ ਮੱਚ ਗਈ ਮਹਾਰਾਜਾ ਖੜਕ ਸਿੰਘ ਦੀ ਅਰਥੀ ਤਿਆਰ ਕੀਤੀ ਗਈ ਇਸ਼ਨਾਨ ਕਰਾਏ ਗਏ ਉਸ ਵੇਲੇ ਜਲੂਸ ਕੱਢੇ ਗਏ ਨਰਸਿੰਘਿਆਂ ਦੇ ਜਲੂਸਾਂ ਨਾਲ ਮਹਾਰਾਜਾ ਖੜਕ ਸਿੰਘ ਦੀ ਅਰਥੀ ਉੱਥੇ ਪਹੁੰਚਾਈ ਗਈ ਜਿੱਥੇ ਪਿਤਾ ਦਾ ਸੰਸਕਾਰ ਕੀਤਾ ਗਿਆ ਸੀ ਕੰਵਰ ਨੌਨਿਹਾਲ ਸਿੰਘ ਅੰਤ ਦੇ ਮੌਕੇ ਆਪਣੇ ਪਿਤਾ ਦਾ ਸੰਸਕਾਰ ਕਰਨ ਲਈ ਉਸ ਮੌਕੇ 'ਤੇ ਕੋਲ ਪਹੁੰਚ ਗਏ ਉਸ ਚਿਖਾ ਨੂੰ ਲਾਂਬੂ ਲਾਉਣ ਲਈ ਜਦੋਂ ਕੰਵਰ ਨੌਨਿਹਾਲ ਸਿੰਘ ਨੇ ਲਾਂਬੂ ਲਾਇਆ ਚੀਕਾਂ ਨਿਕਲੀਆਂ ਸਾਰੀਆਂ ਰਾਣੀਆਂ ਦੀਆਂ ਉਸ ਵੇਲੇ ਡੋਗਰਿਆਂ ਨੇ ਇੱਕ ਖਾਸ ਗੋਂਦ ਗੁੰਦ ਲਈ ਉਸ ਵੇਲੇ ਡੋਗਰਿਆਂ ਨੇ ਖਾਸ ਇੱਕ ਪ੍ਰੋਗਰਾਮ ਬਣਾ ਲਿਆ ਡੋਗਰਾ ਜੁੰਡਲੀ ਚਾਹੁੰਦੀ ਸੀ ਸਾਰਿਆਂ ਨੂੰ ਖਤਮ ਕਰ ਦਿੱਤਾ ਜਾਏ ਡੋਗਰਾ ਜੁੰਡਲੀ ਚਾਹੁੰਦੀ ਸੀ ਹੁਣ ਰਾਜ ਆਪ ਸੰਭਾਲ ਲਿਆ ਜਾਏ ਜਦੋਂ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਦੀ ਚਿਖਾ ਨੂੰ ਲਾਂਬੂ ਲਾ ਕੇ ਪਿੱਛੇ ਮੁੜਨ ਲੱਗਾ ਉਹਨੇ ਡੋਗਰਿਆਂ ਦੀਆਂ ਗੋਂਦਾਂ ਨੂੰ ਆਪਣੇ ਮਨ ਵਿੱਚ ਜਾਣ ਲਿਆ ਕਿ ਹੁਣ ਮੇਰੇ ਨਾਲ ਕੋਈ ਭਾਣਾ ਵਰਤਣ ਵਾਲਾ ਹੈ ਉਸਨੇ ਮੀਆਂ ਊਧਮ ਸਿੰਘ ਦੀ ਬਾਂਹ ਫੜ ਲਈ ਬਾਂਹ 'ਚ ਬਾਂਹ ਪਾ ਕੇ ਤੁਰਿਆ ਆ ਰਿਹਾ ਕੰਵਰ ਨੌਨਿਹਾਲ ਸਿੰਘ ਚੰਦ ਕੌਰ ਆਪਣੇ ਪਤੀ ਦਾ ਸੰਸਕਾਰ ਕਰ ਰਹੀ ਸੀ ਜਦੋਂ ਸ਼ਾਹੀ ਡੇੜੀ ਦੇ ਕਿੰਗਰੇ ਛੱਜੇ ਥੱਲੇ ਆਏ ਉਸ ਵੇਲੇ ਬਦਾਮੀ ਬਾਗ ਵਿੱਚ ਖਲੋਤੇ ਰਾਜਾ ਧਿਆਨ ਸਿੰਘ ਦੇ ਪੁੱਤਰ ਨੇ ਬਾਂਹ ਹਿਲਾ ਦਿੱਤੀ ਲਾਲ ਰੰਗ ਦੇ ਲਾਲ ਰੁਮਾਲ ਦਾ ਇਸ਼ਾਰਾ ਕੀਤਾ ਰਾਜਾ ਧਿਆਨ ਸਿੰਘ ਦੇ ਪੁੱਤਰ ਨੇ ਹੀਰਾ ਸਿੰਘ ਨੇ ਉਸ ਵੇਲੇ ਡੋਗਰਿਆਂ ਨੇ ਆਪਣੀ ਵਿਉਂਤ ਦੇ ਮੁਤਾਬਕ ਉੱਪਰੋਂ ਛੱਜਾ ਸੁੱਟ ਦਿੱਤਾ ਇਹ ਛੱਜੇ ਦੇ ਥੱਲੇ ਮੀਆਂ ਊਧਮ ਸਿੰਘ ਰਾਜੇ ਧਿਆਨ ਸਿੰਘ ਦਾ ਭਤੀਜਾ ਵੀ ਆ ਗਿਆ ਇਹ ਛੱਜੇ ਦੇ ਥੱਲੇ ਕੰਵਰ ਨੌਨਿਹਾਲ ਸਿੰਘ ਵੀ ਆ ਗਿਆ ਮੀਆਂ ਊਧਮ ਸਿੰਘ 'ਤੇ ਥਾਂ ਮਾਰਿਆ ਗਿਆ ਕੰਵਰ ਨੌਨਿਹਾਲ ਸਿੰਘ ਦੇ ਸੱਜੀ ਪੁਰਪੜੀ ਵਿੱਚ ਇੱਕ ਥੋੜ੍ਹਾ ਜਿਹਾ ਜ਼ਖਮ ਲੱਗਾ, ਪਰ ਬੇਹੋਸ਼ ਹੋਏ ਕੰਵਰ ਨੌਨਿਹਾਲ ਸਿੰਘ ਨੂੰ ਇੱਕ ਪਾਲਕੀ ਵਿੱਚ ਰੱਖ ਕੇ ਕਿਲ੍ਹੇ ਵੱਲ ਨੂੰ ਲੈ ਤੁਰੇ। ਉਸ ਵੇਲੇ ਕਿਲ੍ਹੇ ਵੱਲ ਨੂੰ ਜਾ ਕੇ ਰਾਜਾ ਧਿਆਨ ਸਿੰਘ ਨੇ ਇੱਕ ਕਮਰੇ ਵਿੱਚ ਕੰਵਰ ਨੌਨਿਹਾਲ ਸਿੰਘ ਨੂੰ ਲਿਟਾ ਦਿੱਤਾ। ਕੰਵਰ ਨੌਨਿਹਾਲ ਸਿੰਘ ਲੇਟਿਆ ਪਿਆ ਹੈ। ਰਾਣੀ ਚੰਦ ਕੌਰ ਨੂੰ ਸੁਨੇਹਾ ਮਿਲਿਆ ਕਿ ਤੇਰਾ ਪੁੱਤਰ ਛੱਜੇ ਥੱਲੇ ਆ ਗਿਆ ਹੈ। ਇੱਧਰ ਬੀਬੀ ਨਾਨਕੀ ਨੂੰ ਪਤਾ ਲੱਗਾ ਤੇਰਾ ਪਤੀ ਮਾਰਿਆ ਚੱਲਿਆ ਹੈ, ਸੱਟਾਂ ਲੱਗ ਗਈਆਂ ਨੇ। ਦੋਵੇਂ ਰੋਂਦੀਆਂ ਕਰਲਾਉਂਦੀਆਂ ਜਦੋਂ ਸ਼ਾਹੀ ਦਰਵਾਜ਼ੇ ਦੇ ਆਈਆਂ, ਅੱਗੇ ਅੱਗਿਓਂ ਦਰਵਾਜ਼ਾ ਬੰਦ ਸੀ। ਇਹਨਾਂ ਮੁੱਕੀਆਂ ਮਾਰੀਆਂ, ਇਹਨਾਂ ਦੁਹਾਈਆਂ ਦਿੱਤੀਆਂ, ਪਰ ਬੂਹਾ ਕੌਣ ਖੋਲ੍ਹਦਾ ਸੀ? ਉਸ ਵੇਲੇ ਰਾਣੀ ਚੰਦ ਕੌਰ ਅਤੇ ਬੀਬੀ ਨਾਨਕੀ ਜਿਵੇਂ ਕੀਰਨੇ ਪਾਉਂਦੀਆਂ ਸਨ, ਉਸ ਵੇਲੇ ਦੀ ਕਹਾਣੀ ਦੀਆਂ ਕੁਝ ਸਤਰਾਂ ਗੁਰਮੁਖ ਸਿੰਘ ਐਮਏ ਦੀ ਕਲਮ ਨੇ ਇਉਂ ਖਿੱਚੀਆਂ ਨੇ।
ਪੁੱਤਰ ਫਟੜ ਹੋਇਆ ਸੁਣਿਆ ਜਾ ਚੰਦ ਕੌਰਾਂ ਨੇ, ਪੁੱਤਰ ਫਟੜ ਹੋਇਆ ਸੁਣਿਆ ਜਾ ਚੰਦ ਕੌਰਾਂ ਨੇ,
ਪੰਜੀ ਵੱਲ ਕਿਲੇ ਦੇ ਦਿੰਦੀ ਹੋਈ ਦੁਹਾਈਆਂ, ਪੰਜੀ ਵੱਲ ਕਿਲੇ ਦੇ ਦਿੰਦੀ ਹੋਈ ਦੁਹਾਈਆਂ,
ਪੁੱਤਰ ਫਟੜ ਹੋਇਆ ਸੁਣਿਆ ਜਾ ਚੰਦ ਕੌਰਾਂ ਨੇ, ਪੁੱਤਰ ਫਟੜ ਹੋਇਆ ਸੁਣਿਆ ਜਾ ਚੰਦ ਕੌਰਾਂ ਨੇ,
ਪੰਜੀ ਵੱਲ ਕਿਲੇ ਦੇ ਦਿੰਦੀ ਹੋਈ ਦੁਹਾਈਆਂ, ਭੱਜੀ ਵੱਲ ਕਿਲੇ ਦੇ ਦਿੰਦੀ ਹੋਈ ਦੁਹਾਈਆਂ।
ਓਰੇ ਭਾਰੀ ਦੁਨੀਆ ਨੀ ਹੋ ਗਈ ਮਿੰਟਾਂ ਚ, ਓਰੇ ਭਾਰੀ ਦੁਨੀਆ ਨੀ ਹੋ ਗਈ ਮਿੰਟਾਂ ਚ, ਓਰੇ ਭਾਰੀ ਦੁਨੀਆ ਨੀ ਹੋ ਗਈ ਮਿੰਟਾਂ ਚ,
ਲਿਖੀਆਂ ਲੇਖਾਂ ਦੀਆਂ ਜਾਂਦੀਆਂ ਨਹੀਂ ਮਟਾਈਆਂ, ਲਿਖੀਆਂ ਲੇਖਾਂ ਦੀਆਂ ਜਾਂਦੀਆਂ ਨਹੀਂ ਮਟਾਈਆਂ,
ਸੁਣਿਆ ਪਤੀ ਨਾਲ ਜਾਂ ਨਾਨਕੀ ਭਾਣਾ ਵਰਤ ਗਿਆ, ਸੁਣਿਆ ਪਤੀ ਨਾਲ ਜਾਂ ਨਾਨਕੀ ਭਾਣਾ ਵਰਤ ਗਿਆ,
ਉਹ ਵੀ ਮਗਰੇ ਨੱਸੀ ਸਹਿਰਾ ਸਗੀ ਜੁਦਾਈਆਂ, ਉਹ ਵੀ ਮਗਰੇ ਨੱਸੀ ਸਹਿਰਾ ਸਗੀ ਜੁਦਾਈਆਂ,
ਪੁੱਜੀਆਂ ਨੂੰ ਸੱਸ ਜਾਂ ਮੂਹਰੇ ਆ ਦਰਵਾਜ਼ੇ ਦੇ, ਪੁੱਜੀਆਂ ਨੂੰ ਸੱਸ ਜਾਂ ਮੂਹਰੇ ਆ ਦਰਵਾਜ਼ੇ ਦੇ,
ਅੱਗੇ ਤੱਕੀਆਂ ਗੱਡੀਆਂ ਡੋਗਰਿਆਂ ਨੇ ਫਾਈਆਂ, ਤੱਕੀਆਂ ਗੜੀਆਂ ਡੋਗਰਿਆਂ ਨੇ ਫਾਈਆਂ,
ਬੂਆ ਖੋਲਣ ਦੇ ਲਈ ਦੋਵੇਂ ਕਰਦੀਆਂ ਹਾਰੇ ਨੇ, ਬੂਆ ਖੋਲਣ ਦੇ ਲਈ ਦੋਵੇਂ ਕਰਦੀਆਂ ਹਾਰੇ ਨੇ, ਬੂਆ ਖੋਲਣ ਦੇ ਲਈ ਦੋਵੇਂ ਕਰਦੀਆਂ ਹਾਰੇ ਨੇ,
ਪਰ ਕੋਈ ਗੱਲ ਨੀ ਸੁਣਦਾ ਘਟਾ ਜ਼ੁਲਮ ਦੀਆਂ ਛਾਈਆਂ, ਪਰ ਕੋਈ ਗੱਲ ਨੀ ਸੁਣਦਾ ਘਟਾ ਜ਼ੁਲਮ ਦੀਆਂ ਛਾਈਆਂ,
ਛਾਤੀਆਂ ਪਿੱਟਣ ਖੁੱਲ ਕੇ ਜ਼ੁਲਫਾਂ ਗਲਾਂ ਚ ਪੈ ਗਈਆਂ ਪੈ ਗਈਆਂ, ਛਾਤੀਆਂ ਪਿੱਟਣ ਖੁੱਲ ਕੇ ਜ਼ੁਲਫਾਂ ਗਲਾਂ ਚ ਪੈ ਗਈਆਂ, ਛਾਤੀਆਂ ਪਿੱਟਣ ਖੁੱਲ ਕੇ ਜ਼ੁਲਫਾਂ ਗਲਾਂ ਚ ਪੈ ਗਈਆਂ,
ਜਿਹੜੀਆਂ ਸੀਨੇ ਲੱਗੀਆਂ ਜਾਵਣ ਕਿਵੇਂ ਬੁਝਾਈਆਂ, ਜਿਹੜੀਆਂ ਸੀਨੇ ਲੱਗੀਆਂ ਜਾਵਣ ਕਿਵੇਂ ਬੁਝਾਈਆਂ,
ਕੁੜ ਕੁੜ ਹੱਥਾਂ ਦੇ ਨਾਲ ਤੋੜ ਰਹੀਆਂ ਦਰਵਾਜ਼ੇ ਨੂੰ, ਕੁੜ ਕੁੜ ਹੱਥਾਂ ਦੇ ਨਾਲ ਤੋੜ ਰਹੀਆਂ ਦਰਵਾਜ਼ੇ ਨੂੰ,
ਹੋਇਆ ਪਰ ਕੋਈ ਨੀ ਦਰਦੀ ਦਿੰਦਾ ਅੱਜ ਵਿਖਾਈਆਂ, ਆਇਆ ਪਰ ਕੋਈ ਨੀ ਦਰਦੀ ਦਿੰਦਾ ਅੱਜ ਵਿਖਾਈਆਂ,
ਰਾਣੀ ਕਹਿੰਦੀ ਵੈਰੀਓ ਕਿਹੜਾ ਪੁੱਤ ਮਰਾ ਦੇਵੋ, ਰਾਣੀ ਕਹਿੰਦੀ ਵੈਰੀਓ ਕਿਹੜਾ ਪੁੱਤ ਮਰਾ ਦੇਵੋ, ਰਾਣੀ ਕਹਿੰਦੀ ਵੈਰੀਓ ਕਿਹੜਾ ਪੁੱਤ ਮਰਾ ਦੇਵੋ,
ਖਾਓ ਤਰਸ ਦੁਖੀ ਦੇ ਕਾਤੋਂ ਦੇਰੀਆਂ ਲਾਈਆਂ, ਖਾਓ ਤਰਸ ਦੁਖੀ ਦੇ ਕਾਤੋਂ ਦੇਰੀਆਂ ਲਾਈਆਂ,
ਡਿੱਗਦੇ ਹੋਏ ਪਾਣੀ ਮੰਗਿਆ ਮੇਰੇ ਲਾਡਲੇ ਨੇ ਸੋਨੇ ਨੇ, ਡਿੱਗਦੇ ਹੋਏ ਪਾਣੀ ਮੰਗਿਆ ਮੇਰੇ ਲਾਡਲੇ ਨੇ, ਡਿੱਗਦੇ ਹੋਏ ਪਾਣੀ ਮੰਗਿਆ ਮੇਰੇ ਲਾਡਲੇ ਨੇ,
ਮੂੰਹ ਵਿੱਚ ਪਾਣੀ ਪਾਲਾਂ ਬਖਸ਼ੋ ਰਹਿਮ ਦਵਾਈਆਂ, ਮੂੰਹ ਵਿੱਚ ਪਾਣੀ ਪਾਲਾਂ ਬਖਸ਼ੋ ਰਹਿਮ ਦਵਾਈਆਂ,
ਜੇਕਰ ਮੇਰੀ ਨਹੀਂ ਤਾਂ ਸੁਣ ਲਓ ਪੁੱਤਰੀ ਨਾਨਕੀ ਦੀ, ਜੇਕਰ ਮੇਰੀ ਨਹੀਂ ਤਾਂ ਸੁਣ ਲੋ ਪੁੱਤਰੀ ਨਾਨਕੀ ਦੀ,
ਇਸਦਾ ਪਤੀ ਮਲਾ ਜੋ ਹੋਵਣ ਦੂਰ ਬੜਾਈਆਂ, ਇਸਦਾ ਪਤੀ ਮਲਾ ਜੋ ਹੋਵਣ ਦੂਰ ਬੜਾਈਆਂ,
ਪੋਲੀ ਪਾਲੀ ਕੁਝ ਨਹੀਂ ਜਾਣਦੀ ਬਾਲੀ ਉਮਰਾ ਪੋਲੀ ਪਾਲੀ ਕੁਝ ਨਹੀਂ ਜਾਣਦੀ
ਕੂਕਾਂ ਗਿਓਰੀ ਤੁਹਾਡੇ ਮਨ ਨੂੰ ਪਾਈਆਂ ਕੂਕਾਂ ਗਿਓਰੀ ਤੁਹਾਡੇ ਮਨ ਨੂੰ ਪਾਈਆਂ
ਖਾ ਕੇ ਤੀਰ ਗਵਾਂ ਦੇ ਸਹਿਕ ਸਹਿਕ ਕੇ ਮਰ ਜੇਗੀ ਖਾ ਕੇ ਤੀਰ ਗਵਾਂ ਦੇ ਸਹਿਕ ਸਹਿਕ ਕੇ ਮਰ ਜੇਗੀ
ਜ਼ਿੰਦਗੀ ਲੰਮੀਆਂ ਘੜੀਆਂ ਜਾਂਦੀਆਂ ਨਹੀਂ ਬਤਾਈਆਂ ਜ਼ਿੰਦਗੀ ਲੰਮੀਆਂ ਘੜੀਆਂ ਜਾਂਦੀਆਂ ਨਹੀਂ ਬਤਾਈਆਂ
ਵੇਖਿਓ ਪਾਪਿਓ ਜੋੜੀ ਵਿੱਚ ਨਾ ਭੰਗਣਾ ਪੈ ਜਾਵੇ ਵੇਖਿਓ ਪਾਪਿਓ ਜੋੜੀ ਵਿੱਚ ਨਾ ਭੰਗਣਾ ਪੈ ਜਾਵੇ
ਖਾਓ ਰਹਿਮਤ ਦੀ ਦੇ ਮੁੱਕ ਗਈਆਂ ਸਭ ਦਾਈਆਂ ਖਾਓ ਰਹਿਮਤ ਦੀ ਦੇ ਮੁੱਕ ਗਈਆਂ ਸਭ ਦਾਈਆਂ
ਕਰਕੇ ਯਾਦ ਕਹਾਣੀ ਦੂਲੇ ਸ਼ੇਰ ਪੰਜਾਬ ਦੀ ਕਰਕੇ ਯਾਦ ਕਹਾਣੀ ਦੂਲੇ ਸ਼ੇਰ ਪੰਜਾਬ ਦੀ ਕਰਕੇ ਯਾਦ ਕਹਾਣੀ ਦੂਲੇ ਸ਼ੇਰ ਪੰਜਾਬ ਦੀ
ਮਨ ਲੋ ਅਰਜ ਦੁਖੀ ਦੀ ਧੌਣਾ ਹੋਈਆਂ ਚੁਕਾਈਆਂ ਮਨ ਲੋ ਅਰਜ ਦੁਖੀ ਦੀ ਧੌਣਾ ਹੋਈਆਂ ਚੁਕਾਈਆਂ
ਆਹਾਂ ਕੂਕ ਪਕਾਰਾਂ ਤਰਤ ਆਕਾਸ਼ ਕੰਬਾ ਦਿੱਤਾ ਕੂਕ ਪਕਾਰਾਂ ਤਰਤ ਆਕਾਸ਼ ਕੰਬਾ ਦਿੱਤਾ
ਪੱਥਰ ਦੇਲ ਪਿਗਲ ਗਏ ਦਰਦਾ ਲੰਬਾ ਲਾਈਆਂ ਪੱਥਰ ਦੇਲ ਪਿਗਲ ਗਏ ਦਰਦਾ ਲੰਬਾ ਲਾਈਆਂ
ਗੁਰਮੁਖ ਸਿੰਘਾਂ ਦੋਵੇਂ ਤਰਲੇ ਕਰ ਕਰ ਹਾਰ ਗਈਆਂ ਗੁਰਮੁਖ ਸਿੰਘਾਂ ਦੋਵੇਂ ਤਰਲੇ ਕਰ ਕਰ ਹਾਰ ਗਈਆਂ
ਦਰਦੀ ਮਿਲ ਕੇ ਆਪਰ ਮੰਨੀ ਨਹੀਂ ਕਸਾਈਆਂ ਦਰਦੀ ਮਿਲ ਕੇ ਆਪਰ ਮੰਨੀ ਨਹੀਂ ਕਸਾਈਆਂ
ਸੀਤਲ ਹੋਰੀ ਕਹਿੰਦੇ ਨੇ ਇਹ ਛੱਜਾ ਪੰਜਾਬ ਦੀ ਕਿਸਮਤ 'ਤੇ ਡਿੱਗਾ ਸੀ ਉਹਨਾਂ ਲਿਖਿਆ ਛੱਜਾ ਡਿੱਗਿਆ ਕਿਸਮਤ ਪੰਜਾਬ ਦੀ 'ਤੇ ਫੱਟੜ ਮਹਾਰਾਜਾ ਨੌ ਨਿਹਾਲ ਹੋਇਆ ਰੱਖ ਪਾਲਕੀ ਕਿਲੇ ਦੇ ਵਿੱਚ ਲੈ ਗਏ ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ ਬੇੜੀ ਡੁੱਬੀ ਧਿਆਨ ਸਿੰਘ ਡੋਗਰੇ ਦੀ ਲਾਗੂ ਜਾਣ ਦਾ ਜਿਹੜਾ ਚੰਡਾਲ ਹੋਇਆ ਅੱਗੇ ਸੁਣੋ ਕਲੇਜੇ 'ਤੇ ਹੱਥ ਧਰ ਕੇ ਮਹਿਲਾਂ ਵਿੱਚ ਜਾ ਕੇ ਜਿਹੜਾ ਹਾਲ ਹੋਇਆ ਆਈ ਹੋਸ਼ 'ਤੇ ਕੰਵਰ ਜੀ ਉੱਠ ਬੈਠੇ ਕਹਿੰਦੇ ਪਾਣੀ ਦਾ ਘੁੱਟ ਪਲਾ ਦਿਓ ਸੱਟਾਂ ਥੋੜ੍ਹੀਆਂ ਕਰੇ ਨਾ ਫਿਕਰ ਕੋਈ ਮੇਰੀ ਮਾਂ ਨੂੰ ਕੋਲ ਪਹੁੰਚਾ ਦੇਵੋ ਮੇਰੇ ਕਾਲਜੇ ਨੂੰ ਕੁਝ ਕੁਝ ਹੋ ਰਿਹਾ ਹੈ ਮੇਰੀ ਰਾਣੀ ਨੂੰ ਖਬਰ ਪਹੁੰਚਾ ਦੇਵੋ ਅੱਗੋਂ ਕਿਹਾ ਧਿਆਨ ਸਿੰਘ ਜਰਾ ਠਹਿਰੋ ਫੋਕਾ ਪਾਣੀ ਨਹੀਂ ਸ਼ਰਬਤ ਪਿਲਾ ਦੇਣਾ ਮਿਲ ਕੇ ਮਾਂ ਨੂੰ ਆਪਣੇ ਕੀ ਲੈਣਾ ਹੁਣੇ ਪਿਤਾ ਦੇ ਕੋਲ ਪਹੁੰਚਾ ਦੇਣਾ ਇਹ ਨਹੀਂ ਸੁਣਦਿਆਂ ਕੰਵਰ ਜੀ ਤੜਫ ਉੱਠੇ ਕਹਿੰਦੇ ਪਾਪੀਓ ਇਹ ਲੋੜਾ ਮਾਰਿਓ ਨਾ ਮਿਹਰਬਾਨੀਆਂ ਸੱਚੀ ਸਰਕਾਰ ਦੀਆਂ ਚੇਤੇ ਰੱਖਿਓ ਮਨੋ ਵਸਾਰਿਓ ਨਾ ਮੈਂ ਹਾਂ ਤੁਸਾਂ ਦੇ ਵਸ ਧਿਆਨ ਸਿੰਘਾ ਕਰਿਓ ਰਹਿਮ ਕੋਈ ਕਹਿਰ ਗੁਜ਼ਾਰਿਓ ਨਾ ਲਿਆਓ ਤਾਜ ਪੰਜਾਬ ਦਾ ਆਪ ਹੱਥੀ ਮੈਂ ਹੀਰਾ ਸਿੰਘ ਦੇ ਸੀਸ ਪਹਿਨਾ ਦਿੰਦਾ ਕਲਮੇ ਆਪਣੀ ਨਾਲ ਮੈਂ ਹੁਕਮ ਲਿਖ ਕੇ ਉੱਤੇ ਬਾਦਸ਼ਾਹੀ ਮੋਹਰਾਂ ਲਾ ਦਿੰਦਾ ਗੱਲ ਕੰਵਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਕੰਵਰ ਨੂੰ ਪੁੰਜੇ ਲਟਾ ਦਿੱਤਾ ਪੱਥਰ ਮਾਰ ਕੇ ਇੱਕ ਧਿਆਨ ਸਿੰਘ ਨੇ ਮਾਰ ਕੰਵਰ ਦਾ ਸਿਰ ਬੰਦਲਾ ਦਿੱਤਾ ਹਿਰਦਾ ਡੋਲਿਆ ਅਤੇ ਨਾ ਹੱਥ ਕੰਬੇ ਜਦੋਂ ਕੰਵਰ ਜੀ ਨੂੰ ਪੱਥਰ ਮਾਰਿਆ ਸੂ ਸੀਤਲ ਸੇਰੇ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਏਦਾਂ ਸਿਰੋਂ ਅਹਿਸਾਨ ਉਤਾਰਿਆ ਸੂ ਇਸ ਤੋਂ ਪਿੱਛੋਂ ਕੀ ਹੋਇਆ ਸਿੱਖ ਰਾਜ ਕਿਵੇਂ ਗਏ ਦੀਆਂ ਲਗਭਗ ਦੋ ਰੀਲਾਂ ਤੁਹਾਡੇ ਤੱਕ ਹੋਰ ਪਹੁੰਚਣਗੀਆਂ ਹੁਣ ਨਵਾਂ ਐਡਰੈਸ ਸੁਣ ਲਓ ਗੁਰਮੁਖ ਸਿੰਘ ਐੱਮ ਏ ਵਿਵੇਕਾਨੰਦ ਪਾਰਕ ਕੋਠੀ ਨੰਬਰ 105 ਫੋਨ ਨੰਬਰ ਹੈ 256-276 ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ